तथा सुधारी। दोहरा शिखर दोपहरी वर्ष में कोहरी कहाँ पठान, ओए गम नह कर खुदाए को सो निकस संज पछान।
खालसा वाहेगुरु जी की फतेह। गुरु की साजी नवाजी सात संगत जी, सतगुरां दे पावन चरणां विच संध्या दे दीवान सजे हन और आप जी ने गुरबाणी का कीर्तन सरवण किया है। संध्या समय सुने रहरास, कीर्तन कथा सुने हरजास, इनमें नेम जो एक कराए सो सिख अमरा पुरी को जाए। गुरबाणी का आनंद माणिया है। हुण खालसे पंथ का इतिहास। श्री गुरु पंथ प्रकाश भाई रतन सिंह जी पंगू, शहीद भाई मताब सिंह जी दे पोतरे, उन्होंने अपनी कलम नाल अंकित किया है। खालसे की महिमा, खालसे की वडियाई दसी है। सिमन पायो राज किम किन दीनो पातशाह। जिस समय श्री अकाल तख्त ते कसूर का एक ब्राह्मण रोंदा रोंदा आया ते कहन लगा, मेरी ब्राह्मणी नू घरवाली नू कसूर दे पठाना ने जबरदस्ती चुक लिया है और कसूर दे पठान किसे दी परवाह नहीं करते। खालसा जी तुसी मेरी घरवाली मैनू दवा सकते हो। उस वेले तहदार हरी सिंह जी पंगी, जसा सिंह रामगढ़िया, जय सिंह कन्हैया, चढ़ सिंह सुकर चकिया, ये मिसलां नकईयां दी मिसल दा जहदर करम सिंह, ਇਹ ਸ੍ਰੀ ਅਕਾਲ ਤਖ਼ਤ ਤੇ ਬੈਠੇ ਸਨ। ਉਹਨਾਂ ਨੇ ਵਿਚਾਰ ਕੀਤੀ ਤੇ ਉਸ ਬ੍ਰਾਹਮਣ ਦੀ ਬੇਨਤੀ ਮੰਨ ਕੇ ਖਾਲਸੇ ਨੇ ਚਾਲਾ ਪਾਇਆ। ਕਹਿੰਦੇ ਜਦੋਂ ਤੁਰੇ ਸਨ ਉਦੋਂ ਤਾਂ 10-12 ਹਜ਼ਾਰ ਹੀ ਸਨ, ਪਰ ਰਸਤੇ ਵਿੱਚ ਸਿੰਘ ਰਲਦੇ ਗਏ, 24,000 ਖਾਲਸੇ ਦਲ ਇਕੱਠਾ ਹੋ ਗਿਆ। ਪਰ ਦੂਜੇ ਪਾਸੇ 12 ਲੱਖ ਪਠਾਣ ਦੀ ਫੌਜ ਸੀ, ਜਿਨ੍ਹਾਂ ਨਾਲ ਲੜਨਾ ਹੌਸਲਾ ਕਰਨਾ ਬੜਾ ਮੁਸ਼ਕਲ ਸੀ। ਕਈ ਲੋਕ ਕਹਿ ਰਹੇ ਸਨ ਕਿ ਸਿੰਘਾਂ ਨੇ ਮਾਰ ਖਾਣੀ ਹੈ, ਸਿੰਘ ਹਾਰ ਜਾਣਗੇ, ਇਹ ਲੜਾਈ ਸਿੱਖ ਜਿੱਤ ਨਹੀਂ ਸਕਦੇ। ਪਰ ਸਿੱਖਾਂ ਦੇ ਕੋਲ ਇੱਕ ਵਿਸ਼ਵਾਸ ਸੀ, ਅਰਦਾਸ ਕਰਕੇ ਹੁਕਮਨਾਮਾ ਲਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਹੁਕਮਨਾਮਾ ਆਇਆ ਸੀ, 5 ਬੱਧੇ ਮਾਂ ਬਲੀ ਕਰ ਸੱਚਾ ਢੋਵਾ, ਆਪਣੇ ਚਰਨ ਜਪਾਇਣ ਵਿੱਚ ਦਈ ਖੜੋਵਾ। ਉਹ ਹੁਕਮਨਾਮੇ ਦੇ ਆਧਾਰ ਤੇ ਸਿੰਘ ਪੂਰਾ ਵਿਸ਼ਵਾਸ ਲੈ ਕੇ ਤੁਰੇ। ਇੰਨੇ ਨੂੰ ਜਦੋਂ ਰਾਜੇ ਦੀ ਤਲਾਬ ਤੇ ਫੌਜ ਪਹੁੰਚੀ ਸਿੰਘਾਂ ਦੀ ਕਸੂਰ ਨੂੰ ਜਾਂਦੇ ਹੋਏ, ਤਾਂ ਕਸੂਰ ਤੋਂ ਇੱਕ ਸਿੱਖ ਕਸੂਰ ਦਾ ਰਹਿਣ ਵਾਲਾ ਸਿੰਘਾਂ ਨੂੰ ਮਿਲਿਆ। ਉਸ ਨੂੰ ਪੁੱਛਿਆ, ਭਾਈ ਤੂੰ ਗੁਰੂ ਕਾ ਸਿੰਘ ਹੈ, ਸੱਚ ਦੱਸੀ ਕਸੂਰ ਦੇ ਵਿੱਚ ਪਠਾਣਾ ਦੀ ਕੀ ਪੁਜੀਸ਼ਨ ਹੈ, ਕੀ ਹਾਲਾਤ ਹੈ, ਕਿੰਨੀ ਕੁ ਤਾਕਤ ਵਿੱਚ ਹਨ? ਉਹਨਾਂ ਨੂੰ ਸਾਡੇ ਆਉਣ ਦਾ ਪਤਾ ਲੱਗ ਗਿਆ, ਉਹਨਾਂ ਨੇ ਲੜਾਈ ਦੀ ਤਿਆਰੀ ਕੀਤੀ ਹੈ ਕਿ ਨਹੀਂ ਕੀਤੀ? ਉਹ ਸਿੰਘ ਕਹਿਣ ਲੱਗਾ ਬਾਬਾ ਹਰੀ ਸਿੰਘ ਜੀ ਨੂੰ ਤੇ ਸਾਰੇ ਸਿਆਣੇ ਸਿੰਘਾਂ ਨੂੰ, ਕਿ ਖਾਲਸਾ ਜੀ, ਕਸੂਰ 'ਚ ਤੁਹਾਡੇ ਆਉਣ ਦਾ ਕਿਸੇ ਨੂੰ ਚੇਤਾ ਵੀ ਨਹੀਂ ਹੈ। ਉਹ ਬੜੇ ਆਰਾਮ ਨਾਲ ਬੇਫਿਕਰ ਹੋ ਕੇ ਸੁੱਤੇ ਹਨ, ਕਸੂਰ ਵਾਲੇ ਕਿਸੇ ਦੀ ਪਰਵਾਹ ਕਰਦੇ ਵੀ ਨਹੀਂ। ਉਹਨਾਂ ਦੀ ਫੌਜ ਇਤਨੀ ਜ਼ਿਆਦਾ ਹੈ, 12 ਤਾਂ ਉਹਨਾਂ ਕੋਲ ਗੜੀਆਂ ਹਨ, ਕਿਲ੍ਹਾ ਬੜਾ ਤਗੜਾ ਹੈ, ਜਿਹਦੇ 'ਚ ਆਕੀ ਹੋ ਕੇ ਬੜਾ ਲੰਮਾ ਸਮਾਂ ਉਹ ਲੜ ਸਕਦੇ ਹਨ। ਉਹ ਤਾਂ ਅਬਦਾਲੀ ਤੋਂ ਨਹੀਂ ਡਰਦੇ, ਉਹ ਤਾਂ ਮਰਾਠਿਆਂ ਤੋਂ ਨਹੀਂ ਡਰਦੇ, ਤੁਹਾਡੇ ਤੋਂ ਕੀ ਡਰਨਗੇ? ਉਹ ਬੇਫਿਕਰ ਬੈਠੇ ਹਨ। ਮਰਾਠਿਆਂ ਦੀ ਅਤੇ ਅਬਦਾਲੀ ਦੀ ਫੌਜ ਲੱਖਾਂ 'ਚ ਹੁੰਦੀ ਸੀ, ਉਹਨਾਂ ਦੇ ਨਾਲ ਵੀ ਕਸੂਰ ਦੇ ਪਠਾਣ ਲੜ ਪੈਂਦੇ, ਮੁਕਾਬਲਾ ਕਰ ਲੈਂਦੇ। ਜਾਂ ਅਬਦਾਲੀ ਡਰਦਾ ਮਾਰਾ ਕਸੂਰ ਗਿਆ ਵੀ ਨਹੀਂ, ਕਿਉਂਕਿ ਕਸੂਰ ਤੋਂ ਉਹਨੂੰ ਹਾਰ ਹੋਣ ਦੀ ਉਮੀਦ ਸੀ। ਅਤੇ ਇਹ ਪਠਾਣਾਂ ਨਾਲ ਲੜਾਈ ਜਿਹੜੀ ਹੈ, ਖਾਲਸਾ ਜੀ ਤੁਸੀਂ ਜੇ ਹੁਣ ਜਾ ਰਹੇ ਹੋ ਤਾਂ ਦੁਸ਼ਮਣ ਨੂੰ ਪਤਾ ਨਾ ਲੱਗੇ, ਤਾਂ ਜਾ ਕੇ ਤੁਸੀਂ ਉਹਨਾਂ ਨੂੰ ਘੇਰ ਸਕਦੇ ਹੋ। ਸਿੰਘਾਂ ਸਿਆਣਿਆਂ ਨੇ ਸਲਾਹ ਮੰਨ ਲਈ, ਨਗਾਰਾ ਨਹੀਂ ਵਜਾਇਆ ਅਤੇ ਚੁੱਪ ਚੁਪੀਤੇ ਜਾ ਕੇ ਕਸੂਰ 'ਚ ਵੜ ਗਏ। ਉਹ ਕਥਾ ਭਾਈ ਰਤਨ ਸਿੰਘ ਜੀ ਪੰਗੂ ਲਿਖ ਰਹੇ ਪੰਥ ਪ੍ਰਕਾਸ਼ ਵਿੱਚ ਸਰਵਣ ਕਰੀਏ। ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰ ਕੇ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸਿਖਰ ਦੁਪਹਿਰੀ ਵੜ ਸਵੈ ਪੋਹਰੀ ਤਹਾਂ ਪਠਾਨ।
ਸਿਖਰ ਦੁਪਹਿਰੇ ਸਾਧ ਸੰਗਤ ਜੀ ਪਠਾਨ ਪੋਹਰੇ ਸੁੱਤੇ ਪਏ ਹੈ, ਉਹ ਸਿੰਘ ਦੱਸ ਰਿਹਾ ਹੈ।
ਓਏ ਗਮ ਨਹਿ ਕਰੈ ਖੁਦਾਏ ਕੋ ਸੋ ਨਿਕਸੈ ਸਾਂਝ ਪਛਾਣ।
ਉਹ ਸਿੰਘ ਕਹਿੰਦਾ ਖਾਲਸਾ ਜੀ, ਪਠਾਨ ਦਾ ਰੱਬ ਤੋਂ ਨੀ ਡਰਦੇ, ਉਹਦਾ ਖੁਦਾ ਦਾ ਗਮ ਨੀ ਖਾਂਦੇ, ਭਾਵ ਘਬਰਾਉਂਦੇ ਨਹੀਂ। ਤੁਹਾਡੇ ਤੋਂ ਉਹਨਾਂ ਨੇ ਕੀ ਡਰਨਾ, ਜੇ ਉਹਨਾਂ ਨੂੰ ਪਤਾ ਵੀ ਲੱਗ ਗਿਆ ਤਾਂ ਵੀ ਉਹਨਾਂ ਨੇ ਸੰਭਲਣਾ ਨਹੀਂ, ਤੇ ਤੁਸੀਂ ਜਾ ਕੇ ਹੱਲਾ ਕਰ ਦਿਓ।
ਚੌਪਈ ਰੋਜਨ ਕੇ ਦਿਨ ਉਨਕੇ ਆਹੀ,
ਨਾਲੇ ਉਹਨਾਂ ਦੇ ਰੋਜਿਆਂ ਦੇ ਦਿਨ ਚੱਲ ਰਹੇ ਨੇ, ਰੋਜ਼ੇ ਰੱਖੇ ਹੋਏ ਉਹਨਾਂ ਨੇ।
ਪੀਏ ਨਾ ਪਾਣੀ ਧੂਪ ਨਾ ਖਾਹੀ,
ਪਾਣੀ ਨਹੀਂ ਪੀਂਦੇ ਤੇ ਪਾਣੀ ਨਾ ਪੀਣ ਕਰਕੇ ਉਹ ਧੁੱਪੇ ਵੀ ਨੀ ਫਿਰ ਸਕਦੇ, ਤੇ ਸ਼ਰਧ ਖਾਨਿਆਂ ਵਿੱਚ ਉਹ ਆਪਣੇ ਰੋਜੇ ਲੰਘਾਉਂਦੇ ਹਨ।
ਆਓ ਮਨ ਮੈਂ ਵਹਿ ਰਹਿ ਮਗਰੂਰ,
ਉਹਨਾਂ ਨੂੰ ਆਪਣੀ ਤਾਕਤ ਦਾ, ਆਪਣੇ ਕਿਲਿਆਂ ਦਾ, ਆਪਣੇ ਸ਼ਸਤਰਾਂ ਦਾ, ਆਪਣੇ ਪੈਸੇ ਦਾ ਹੰਕਾਰ ਵੀ ਹੈ।
ਕੋ ਟੁੱਕ ਸਕੈ ਇਤ ਜੂਹ ਕਸੂਰ,
ਉਹ ਕਹਿੰਦੇ ਨੇ ਕਸੂਰ ਵੱਲ ਕੌਣ ਆ ਸਕਦਾ, ਕਸੂਰ ਨੂੰ ਕੋਈ ਫਤਿਹ ਨਹੀਂ ਕਰ ਸਕਦਾ।
ਸੁਨਤ ਸਿੰਘਨ ਤਬ ਯੋ ਕਹਿ ਲਈ,
ਖਾਲਸੇ ਨੇ ਸਿੰਘਾਂ ਨੇ ਏਦਾਂ ਵਿਚਾਰ ਕੀਤੀ ਉਹ ਸਿੰਘ ਤੋਂ ਸੁਣ ਕੇ,
ਗੁਰੂ ਗ੍ਰੰਥ ਅਬ ਵਿਧੀ ਬਣਾਈ,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਰਪਾ ਕਰ ਦਿੱਤੀ ਹੈ, ਜੋ ਹੁਕਮਨਾਮੇ ਦੇ ਵਿੱਚ ਸਾਨੂੰ ਦੱਸਿਆ ਸੀ ਉਹਦੇ ਮੁਤਾਬਕ ਹੀ ਕੰਮ ਬਣ ਗਿਆ ਹੈ।
ਰੱਖ ਰੋਜੇ ਵਹਿ ਨਿਰਬਲ ਭਏ,
ਉਹ ਤਾਂ ਰੋਜੇ ਰੱਖ ਕੇ ਮਰੇ ਪਏ ਹਨ, ਜਿਹਨੇ 30 ਦਿਨ ਰੋਟੀ ਨੀ ਖਾਣੀ ਮਰਨਾ ਹੀ ਹੈ, ਕਮਜ਼ੋਰ ਹੀ ਹੋਣਾ ਤਾਂ ਕਮਜ਼ੋਰ ਹੋਏ ਪਏ ਹਨ।
ਮਰਨੇ ਦਿਨ ਉਨ ਆਪੇ ਕਏ,
ਉਹਨਾਂ ਨੇ ਮਰਨ ਦੇ ਦਿਨ ਆਪ ਹੀ ਸਹੇੜੇ ਹੋਏ ਹਨ।
ਸਿਖਰ ਦੁਪਹਿਰੇ ਤਹ ਚੱਲ ਵੜੋ,
ਸਿਖਰ ਦੁਪਹਿਰੇ ਆਪਾਂ ਚੱਲ ਵੜੀਏ ਕਸੂਰ ਦੇ ਵਿੱਚ।
ਚੁੱਪ ਕਰ ਤੁਰੋ ਨਾ ਖੜਕੋ ਕਰੋ,
ਚੁੱਪ ਕਰਕੇ ਚੱਲੋ, ਖੜਕਾ ਨਾ ਕਰੋ, ਨਗਾਰਾ ਵੀ ਨਾ ਵਜਾਓ।
ਨਿਸ਼ਾਨ ਨਾ ਖੁਲਾਵੋ ਨਾ ਵਜਾਵੋ ਨਗਾਰੋ,
ਨਿਸ਼ਾਨ ਸਾਹਿਬ ਦੇ ਫਰਲੇ ਵੀ ਨਾ ਖੋਲੋ ਤੇ ਨਗਾਰੇ ਤੇ ਚੋਭਾ ਵੀ ਨਾ ਲਾਓ।
ਰਾਹ ਨਾ ਛੇੜਿਓ ਮਤ ਹੋਏ ਪੁਕਾਰੋ,
ਔਰ ਰਾਹ ਵਿੱਚ ਕਿਸੇ ਹੋਰ ਨੂੰ ਵੀ ਨਾ ਛੇੜੋ ਤਾਂ ਵੀ ਕੋਈ ਪੁਕਾਰ ਨਾ ਕਰ ਦਵੇ।
ਗੁਰਮਤੋ ਖਾਲਸਾ ਥੋਂ ਜੋ ਕਰ ਲਿਓ,
ਇਸ ਤਰ੍ਹਾਂ ਖਾਲਸੇ ਨੇ ਗੁਰਮਤਾ ਸੋਧ ਲਿਆ।
ਪਠਾਨ ਕੱਟੇ ਬਿਨ ਲੁੱਟਣ ਨਾ ਡਹਿਓ,
ਕਿ ਪਹਿਲਾਂ ਆਪਾਂ ਪਠਾਣਾ ਨੂੰ ਸੋਧਣਾ ਹੈ ਤੇ ਫੇਰ ਖਜ਼ਾਨੇ ਵੱਲ ਦੇਖਣਾ ਹੈ, ਲੁੱਟਣ ਮਾਰ ਨਹੀਂ ਕਰਨੀ, ਪਹਿਲਾਂ ਪਠਾਣਾ ਦੀ ਆਕੜ ਭੰਨਣੀ ਹੈ।
ਮੋਹਰੇ ਤੁਰੈ ਸੋ ਆਪ ਸਰਦਾਰ,
ਬਾਬਾ ਹਰੀ ਸਿੰਘ ਦੀ ਭੰਗੀ, ਜੱਸਾ ਸਿੰਘ ਰਾਮਗੜੀਆ, ਚੜ੍ਹਤ ਸਿੰਘ ਸੂਕਰ ਚੱਕੀਆ, ਸਾਰੇ ਮੂਹਰੇ ਤੁਰਨ ਲੱਗੇ ਬੜੇ ਆਰਾਮ ਦੇ ਨਾਲ।
ਜਿਮ ਕਰ ਵਪਾਰੀਏ ਆਏ ਵਪਾਰ,
ਏਦਾਂ ਦਾ ਰੂਪ ਬਣਾ ਲਿਆ ਖਾਲਸੇ ਨੇ ਕਿ ਵਪਾਰੀ ਹਨ ਤੇ ਵਪਾਰ ਕਰਨ ਸ਼ਹਿਰ ਚ ਬੜੇ ਹਨ।
ਦੋਹਰਾ ਇੱਕ ਇੱਕ ਦੋਏ ਦੋਏ ਹੋਏ ਖੜੇ, ਕਈ ਅਗਾੜੇ ਜਾਹੇ,
ਕਸੂਰ ਸ਼ਹਿਰ ਦੇ ਸਿੰਘ ਵੜ ਗਏ, ਇੱਕ ਇੱਕ ਦੋ ਦੋ ਚਾਰ ਚਾਰ ਦੁਕਾਨਾਂ ਦੇ ਅੱਗੇ ਜਾ ਕੇ ਖਲੋ ਗਏ, ਕੋਈ ਅਗਲੇ ਚੌਂਕ ਵਿੱਚ ਚਲਾ ਗਿਆ, ਕੋਈ ਸੱਜੇ ਕੋਈ ਖੱਬੇ, ਸ਼ਹਿਰ ਦੇ ਸਿੰਘ ਖਿੰਡ ਗਏ।
ਕਈ ਉਤਰੈ ਕਈ ਹੱਟ ਬਹੈ, ਸੌਦੇ ਉਨ੍ਹਾਂ ਪੁੱਛਾਹੇ,
ਦੁਕਾਨਾਂ ਚ ਵੜ ਕੇ ਸੌਦੇ ਪੁੱਛਣ ਲੱਗ ਪਏ, ਕੋਈ ਕੱਪੜੇ ਦਾ ਮੁੱਲ ਪੁੱਛਣ ਲੱਗ ਪਿਆ, ਕੋਈ ਕਰਿਆਨੇ ਦਾ, ਕੋਈ ਦਾਲਾਂ ਸਬਜ਼ੀਆਂ ਦਾ, ਏਦਾਂ ਸਿੰਘ ਜਾਣ ਬੁੱਝ ਕੇ ਉਹਨਾਂ ਨੂੰ ਭੁਲੇਖਾ ਪਾ ਰਹੇ ਨੇ।
ਚਾਉ ਪਈ ਇੱਕ ਗੜੀ ਵੱਲ ਪਹਿਲੇ ਖੜੇ,
ਪਹਿਲਾਂ ਇੱਕ ਗੜੀ ਤੇ ਜਾ ਕੇ ਨਿਗਾਹ ਰੱਖੀ ਵੀ ਇਸ ਗੜੀ ਚੋਂ ਕੀ ਹੁੰਦਾ ਹੈ।
ਦੋਏ ਗੜੀ ਆਏ ਪਿਛਲੇ ਬੜੇ,
ਦੂਜੀ ਗੜੀ ਚ ਪਿਛਲੇ ਪਾਸਿਓਂ ਦੀ ਆ ਬੜੇ,
ਇਮ ਕਰ ਗੜੀ ਕਈ ਮਲ ਲਈ,
ਇਸ ਤਰ੍ਹਾਂ ਹੌਲੇ ਹੌਲੇ ਸਿੰਘ ਗੜੀਆਂ ਦੇ ਅੰਦਰ ਵੜ ਗਏ ਤੇ ਗੜੀਆਂ ਮਲ ਲਈਆਂ, ਗੜੀਆਂ ਦੇ ਉੱਪਰ ਜਾ ਚੜੇ ਹਨ।
ਤਾਉ ਪਛਾਣ ਤੁਰਕਨ ਨੇ ਕਈ,
ਜਦੋਂ ਸਿੰਘਾਂ ਦੀ ਫੌਜ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਕਾਬਜ ਹੋ ਗਈ, ਉਦੋਂ ਪਠਾਣਾਂ ਨੂੰ ਸਮਝ ਆਈ ਵੀ ਇਹ ਤਾਂ ਕੋਈ ਦੁਸ਼ਮਣ ਸਾਡੇ ਆ ਗਏ ਨੇ।
ਤਾਉ ਕਿਵਾੜ ਵਹਿ ਭੇੜਨ ਡਹੇ,
ਤਾਂ ਫੇਰ ਉਹ ਫਟਾਫਟ ਦਰਵਾਜ਼ੇ ਬੰਦ ਕਰਨ ਲੱਗ ਪਏ, ਪਠਾਣ ਵੀ ਸਿੱਖਾਂ ਦਾ ਹਮਲਾ ਹੋ ਗਿਆ, ਰੌਲਾ ਪਾ ਦਿੱਤਾ ਉਹਨਾਂ ਨੇ।
ਸਿੰਘਨ ਮਾਰ ਤੇ ਉਹ ਤਬ ਦਏ,
ਜਿਹੜੇ ਦਰਵਾਜ਼ੇ ਬੰਦ ਕਰਨ ਲੱਗੇ ਸਿੰਘਾਂ ਨੇ ਗੋਲੀਆਂ ਮਾਰ ਕੇ ਭੁੰਨ ਦਿੱਤੇ, ਫਿਰ ਗੋਲੀਬਾਰੀ ਸ਼ੁਰੂ ਹੋ ਗਈ।
ਪਰੀ ਸ਼ਹਿਰ ਮੈਂ ਵੱਡੀ ਹਕਾਹੇ,
ਸ਼ਹਿਰ ਦੇ ਵਿੱਚ ਬੜਾ ਰੌਲਾ ਪੈ ਗਿਆ, ਇਕਦਮ ਧਮਾਕਾ ਜਿਹਾ ਹੋ ਗਿਆ ਵੀ ਸ਼ਹਿਰ ਵਿੱਚ ਦੁਸ਼ਮਣ ਵੜ ਗਿਆ ਹੈ, ਪਠਾਣਾ ਨੂੰ ਭਾਜੜਾਂ ਪੈ ਗਈਆਂ, ਹੱਥਾਂ ਪੈਰਾਂ ਦੀ ਪੈ ਗਈ।
ਕੌ ਲੋ ਪਹੁੰਚੋ ਸਭ ਦਲ ਆਏ,
ਇਹਨਾਂ ਨੂੰ ਸਿੰਘਾਂ ਦਾ ਸਾਰਾ ਦਲ ਜਿਹੜਾ ਪਿੱਛੇ ਰਹਿ ਗਿਆ ਸੀ ਉਹ ਵੀ ਸ਼ਹਿਰ ਚ ਆ ਵੜਿਆ।
ਤੁਰਕਨ ਉੱਪਰ ਉੱਠੀ ਸ਼ਮਸ਼ੇਰ।
24,000 ਸਿੰਘਾਂ ਦਾ ਦਲ ਕਸੂਰ ਸ਼ਹਿਰ ਦੇ ਅੰਦਰ ਵੜ ਗਿਆ ਤੇ ਕਸੂਰ ਵਿਚ ਤੇਗਾਂ ਚਮਕ ਪਈਆਂ।
ਕਿਤਕ ਬੰਦੂਖਨ ਸਿਉ ਦਏ ਗੇਰ।
ਕਈਆਂ ਨੂੰ ਸਿੰਘਾਂ ਨੇ ਗੋਲੀਆਂ ਮਾਰ ਕੇ ਝਟਕ ਦੇਖ ਦਿੱਤਾ ਤੇ ਕਈਆਂ ਨੂੰ ਤੇਗਾਂ ਨਾਲ ਝਟਕ ਦਿੱਤਾ।
ਜਿਮ ਜਿਮ ਬੰਦੂਖਨ ਖੜਕੋ ਹੋਏ,
ਜਿਵੇਂ ਜਿਵੇਂ ਬੰਦੂਕਾਂ ਦਾ ਖੜਕਾ ਹੋਣ ਲੱਗਾ ਗੋਲੀ ਚੱਲਣ ਲੱਗੀ।
ਉੱਠੇ ਪੋਰਨ ਤੇ ਸੁੱਤੇ ਜੋਏ,
ਜਿਹੜੇ ਪਠਾਣਾ ਦੇ ਵੱਡੇ ਸਰਦਾਰ ਸੁੱਤੇ ਪਏ ਸਨ ਭੌਰਿਆਂ ਦੇ ਵਿਚ ਸ਼ਰਦ ਖਾਨਿਆਂ ਦੇ ਵਿਚ ਗਰਮੀ ਕਰਕੇ।
ਕਿਸ ਪੈ ਸ਼ਸਤਰ ਕਿਸ ਪੈ ਨਾਹੇ,
ਉਹਨਾਂ ਕੋਲ ਕਿਸੇ ਕੋਲ ਸ਼ਸਤਰ ਸੀ ਤੇ ਕਿਸੇ ਕੋਲ ਨਹੀਂ ਸਨ। ਉਹਨਾਂ ਨੂੰ ਕੀ ਪਤਾ ਸੀ ਵੀ ਸਾਡੇ ਤੇ ਏਦਾਂ ਦਾ ਭਾਣਾ ਵਰਤ ਜਾਣਾ। ਉਹਦਾ ਬੜੇ ਬੇਫਿਕਰ ਹੋ ਕੇ ਸੁੱਤੇ ਪਏ ਸੀ। ਗਮ ਨਾ ਕਰੇ ਖੁਦਾਏ, ਕਿਉਂਕਿ ਰੱਬ ਤੋਂ ਵੀ ਨਹੀਂ ਸੀ ਡਰਦੇ ਉਹ ਪਠਾਨ, ਤਾਂ ਲੋਕਾਂ ਦੀਆਂ ਧੀਆਂ ਭੈਣਾਂ ਜਬਰਦਸਤੀ ਚੁੱਕ ਲੈਣੀਆਂ, ਕਿਸੇ ਤੋਂ ਡਰਨਾ ਹੀ ਨਹੀਂ, ਪਰਵਾਹ ਨਹੀਂ ਕਰਨੀ ਕਿਸੇ ਦੀ, ਇਹੋ ਜੇ ਪਠਾਨ ਸਨ।
ਬਿਨ ਸ਼ਸਤਰਨ ਕਈ ਉੱਠੇ ਉਗਾਹੇ,
ਤੋ ਸਾਧ ਸੰਗਤ ਜੀ ਬਿਨਾਂ ਸ਼ਸਤਰਾਂ ਤੋਂ ਹੀ ਕੋਈ ਉਂਗਲਾ ਕੇ ਉੱਠੇ ਹਨ, ਦੌੜੇ ਹਨ ਅਬੜਵਾਏ।
ਕਿਸ ਪੈ ਛੁਰੀ ਕਿਸ ਪੈ ਕਟਾਰੀ,
ਕਿਸੇ ਕੋਲ ਛੁਰੀ ਸੀ ਕਿਸੇ ਕੋਲ ਕਟਾਰੀ ਸੀ, ਕਿਸੇ ਕੋਲ ਤਲਵਾਰ ਸੀ ਕਿਸੇ ਕੋਲ ਬਰਛਾ ਸੀ।
ਦੂਰ ਗੋਲੀ ਸਿਉ ਸਿੰਘ ਦੇਹ ਮਾਰੀ,
ਸਿੰਘਾਂ ਨੇ ਦੂਰੋਂ ਹੀ ਗੋਲੀਆਂ ਨਾਲ ਭੁੰਨ ਸੁੱਟੇ ਉਹ ਪਠਾਣਾ ਦੇ ਅਫਸਰ ਵੀ।
ਦੋਹਰਾ ਜਿਨ ਪੈ ਸ਼ਸਤਰ ਨਹਿ ਹੋਤੇ, ਤੇ ਮੁੜ ਭੋਰੇ ਪਾਹੇ।
ਜਿਹੜੇ ਸ਼ਸਤਰਾਂ ਤੋਂ ਬਿਨਾਂ ਖਾਲੀ ਸਨ ਉਹ ਬਾਹਰ ਨਿਕਲੇ, ਸਿੰਘਾਂ ਨੂੰ ਦੇਖ ਕੇ ਡਰ ਕੇ ਫੇਰ ਭੋਰਿਆਂ ਚ ਵੜ ਗਏ, ਕਿਉਂਕਿ ਉਹਨਾਂ ਦਾ ਹੌਸਲਾ ਹੀ ਨੀ ਪਿਆ ਬਾਹਰ ਨਿਕਲ ਕੇ ਲੜੀਏ। ਬਿਨਾਂ ਸ਼ਸਤਰਾਂ ਦੇ ਕਾਹਦੇ ਨਾਲ ਲੜਨਾ ਸੀਗਾ, ਭੱਜ ਕੇ ਭੌਰਿਆਂ ਚ ਵੜਦੇ ਹਨ।
ਜਿਨ ਕੈ ਤੀਰ ਬੰਦੂਕ ਥੀ, ਤੇ ਆਏ ਯੁੱਧ ਮਚਾਹੇ।
ਜਿਨ੍ਹਾਂ ਕੋਲ ਬੰਦੂਕਾਂ ਸਨ ਜਾਂ ਤੀਰ ਕਮਾਨ ਸਨ ਉਹ ਭੌਰਿਆਂ ਵਿਚੋਂ ਨਿਕਲੇ ਤੇ ਉਹਨਾਂ ਨੇ ਸਿੰਘਾਂ ਨਾਲ ਯੁੱਧ ਮਚਾ ਦਿੱਤਾ।
ਚੌ ਪਈ ਬੰਦੂਕਨ ਕੇ ਸਿੰਘ ਵੱਡੇ ਖਿਡਾਰੀ,
ਬੰਦੂਕਾਂ ਦੇ ਸਿੰਘ ਵੱਡੇ ਖਿਡਾਰੀ ਸਨ। ਬੰਦੂਕ ਦੇ ਵਿਚ ਤਾਂ ਸਿੰਘਾਂ ਦੀ ਧਮਕ ਅਬਦਾਲੀ ਵੀ ਮੰਨਦਾ ਸੀ, ਔਰ ਦਿੱਲੀ ਤਖ਼ਤ ਵਿਚ ਵੀ ਖਾਲਸੇ ਦਾ ਨਿਸ਼ਾਨਾ ਸਭ ਤੋਂ ਨਿਆਰਾ ਸੀ। ਸੋ ਸਿੰਘ ਬੰਦੂਕ ਦੇ ਵੱਡੇ ਖਿਡਾਰੀ ਸਨ।
ਤੀਰ ਅੰਦਾਜ ਕੋ ਵਹਿਲੇ ਮਾਰੀ,
ਜਿਹੜੇ ਪਠਾਨ ਤੀਰ ਕਮਾਨਾ ਫੜ ਕੇ ਬਾਹਰ ਆਏ, ਸਿੰਘਾਂ ਨੇ ਗੋਲੀਆਂ ਮਾਰ ਕੇ ਭੁੰਨ ਦਿੱਤੇ।
ਪਠਾਨ ਬੰਦੂਕ ਕਰਤ ਸ਼ਿਸ਼ਤੋ ਰਹੇ,
ਉਹਦੇ ਬੰਦੂਕ ਦਾ ਨਿਸ਼ਾਨਾ ਹੀ ਲਾਉਂਦੇ ਰਹਿੰਦੇ ਸੀ। ਪਠਾਨ ਦੇ ਸਿੰਘ ਗੋਲੀ ਮਾਰ ਕੇ ਦੂਜੀ ਵਾਰੀ ਭਰ ਲੈਂਦੇ ਸਨ।
ਤਾਉ ਹੀ ਸਿੰਘ ਉਸ ਮਾਰ ਗਿਰਹੇ,
ਉਹ ਜੇ ਬੰਦੂਕ ਸਿੱਧੀ ਕਰਕੇ ਮੜਜਾ ਅੱਖ ਮਿਲਾ ਮੀਚ ਕੇ ਨਿਸ਼ਾਨਾ ਲਾਉਂਦੇ ਸੀਗੇ ਤੇ ਇੰਨੇ ਨੂੰ ਸਿੰਘਾਂ ਦੀ ਗੋਲੀ ਉਹਨਾਂ ਦਾ ਕੰਮ ਕਰ ਦਿੰਦੀ ਸੀ।
ਜੋ ਪਠਾਨ ਫੜ ਆਏ ਤਲਵਾਰ,
ਜਿਹੜੇ ਪਠਾਨ ਤਲਵਾਰਾਂ ਲੈ ਕੇ ਸਿੰਘਾਂ ਨਾਲ ਲੜਨ ਆਏ,
ਲੈ ਨੇਜਨ ਸਿਉਂ ਉਸ ਕੋ ਮਾਰ,
ਸਿੰਘਾਂ ਨੇ ਨੇਜਿਆਂ ਦੇ ਨਾਲ ਬਰਛਿਆਂ ਦੇ ਨਾਲ ਮਾਰ ਲਏ।
ਇੱਕ ਥਾਂ ਮਾਰ ਸਿੰਘ ਦੋਏ ਥਾਂ ਅੜੈ,
ਸਿੰਘ ਇੱਕ ਥਾਂ ਮਾਰ ਕੇ ਫਿਰ ਦੂਜੀ ਥਾਂ ਜਾ ਗੱਜਦੇ ਸਨ।
ਦੋਏ ਛਡਾਏ ਤੀਏ ਥਾਂ ਵੜੈ,
ਤੇ ਦੂਸਰੀ ਜਗ੍ਹਾ ਛੁਡਾ ਕੇ ਤੀਜੀ ਥਾਂ ਤੇ ਕਬਜ਼ਾ ਕਰ ਲਏ। 12 ਗੜੀਆਂ ਕਸੂਰ ਦੀਆਂ ਸਿੱਖਾਂ ਨੇ ਹੌਲੇ ਹੌਲੇ ਕਬਜ਼ੇ ਚ ਕਰ ਲਈਆਂ।
ਤਬ ਹਟ ਸਿੰਘਨ ਫੜੀ ਤਲਵਾਰ,
ਸਿੰਘਾਂ ਨੇ ਤੇਗਾਂ ਧੂ ਲਈਆਂ ਮਿਆਨ ਵਿਚੋਂ ਤੇ ਵੱਢਣ ਡਹਿ ਪਏ ਪਠਾਣਾ ਨੂੰ।
ਕਰੀ ਕਤਲ ਊਹਾ ਪਠਾਣ ਵਿਚਾਰ,
ਪਠਾਣਾ ਦੇ ਉੱਤੇ ਸਿੱਖਾਂ ਦੀ ਤੇਗ ਚੱਲੀ ਕਸੂਰ ਸ਼ਹਿਰ ਦੇ ਵਿਚ।
ਕਿਛ ਨੱਠੇ ਕਿਛ ਲਏ ਸੋ ਮਾਰੇ,
ਕੁਝ ਪਠਾਣ ਨੱਠ ਗਏ ਤੇ ਕੁਝ ਮਾਰੇ ਗਏ।
ਇਮ ਸਤਗੁਰ ਕੰਮ ਸਿੰਘਨ ਸਵਾਰੇ,
ਇਸ ਤਰ੍ਹਾਂ ਖਾਲਸੇ ਦਾ ਕੰਮ ਸੌਖਾ ਹੀ ਗੁਰੂ ਸਾਹਿਬ ਜੀ ਨੇ ਸਵਾਰ ਦਿੱਤਾ। ਜੋ ਹੁਕਮਨਾਮਾ ਆਇਆ ਸੀ, ਪੰਜੇ ਬੱਧੇ ਬਾਂਹ ਬਲੀ ਕਰ ਸੱਚਾ ਢੋਆ, ਉਹ ਬਚਨ ਮਹਾਰਾਜ ਦਾ ਪੂਰਾ ਹੋ ਗਿਆ। ਖਾਲਸੇ ਨੂੰ ਫਤਿਹ ਹੱਥ ਆਈ।
ਦੋਹਰਾ ਪਠਾਨ ਮਾਰ ਜਬ ਸਭ ਲਏ, ਕਰੀ ਖਾਲਸੇ ਛੂਟ।
ਜਦੋਂ ਪਠਾਨ ਸਾਹਿਬ ਮਾਰ ਲਏ ਤੇ ਖਾਲਸੇ ਨੇ ਛੂਟ ਵੱਟ ਦਿੱਤੀ ਸ਼ਹਿਰ ਦੇ ਵਿਚ।
ਪਰੇ ਚੋਂ ਸਿੰਘ ਕੁੱਦ ਲੱਗੇ ਕਰਨ ਤਬ ਲੂਟ,
ਪਠਾਣਾ ਨੂੰ ਮਾਰਨ ਤੋਂ ਬਾਅਦ ਸਰਕਾਰੀ ਖਜ਼ਾਨੇ ਗੜੀਆਂ ਜਿਹੜੀਆਂ ਸਨ ਵੱਡੇ ਵੱਡੇ ਪਠਾਣਾ ਨਵਾਬਾਂ ਦੀਆਂ, ਸਿੰਘ ਲੁੱਟਣ ਲੱਗੇ।
ਚੌ ਪਈ ਸਰਦਾਰਨ ਲਏ ਮਹੱਲੇ ਘੇਰ,
ਜਥੇਦਾਰ ਜੱਸਾ ਸਿੰਘ ਰਾਮਗੜੀਆ, ਚੜ੍ਹਤ ਸਿੰਘ ਸ਼ੁਕਰ ਚੱਕੀਆ, ਹਰੀ ਸਿੰਘ ਭੰਗੀ, ਸਾਰਿਆਂ ਸਰਦਾਰਾਂ ਨੇ ਮਹੱਲੇ ਵੱਖਰੇ ਵੱਖਰੇ ਘੇਰ ਲਏ।
ਵਿੱਚ ਹਵੇਲੀ ਕਰ ਲਈ ਜ਼ੇਰ।
ਦੁਨੀਆ ਸ਼ਹਿਰ ਦੇ ਮਹੱਲਿਆਂ ਦੀਆਂ ਵੱਡੀਆਂ ਹਵੇਲੀਆਂ ਸਨ, ਉਹਨਾਂ ਦੇ ਕਬਜ਼ੇ ਕਰ ਲਏ।
ਆਪ ਸਿੰਘਨ ਲਏ ਹੱਟ ਵੱਡ ਮੱਲ।
ਸਿੰਘਾਂ ਨੇ ਜਿਹੜੀ ਫੌਜ ਸੀਗੀ ਉਹਨਾਂ ਨੇ ਵੱਡੇ ਵੱਡੇ ਜਿਹੜੇ ਸਰਕਾਰੀ ਡਿਪੂ ਸਨ, ਗੋਦਾਮ ਸਨ, ਹੱਟੀਆਂ ਸਨ, ਸਭ ਤੇ ਕਬਜ਼ਾ ਕਰ ਲਿਆ।
ਜਿਨ ਮੈਂ ਦੇਖੀ ਦੌਲਤ ਭਲ।
ਜਿਹਨਾਂ ਚੰਗੀ ਜ਼ਿਆਦਾ ਦੌਲਤ ਸੀ, ਪੈਸਾ ਸੀ, ਸਭ ਲੁੱਟ ਲਿਆ।
ਘੁੰਮਣਦਾਰ ਮੱਲ ਲਏ ਬਾਜ਼ਾਰ।
ਘੁੰਮਣਦਾਰਾਂ ਨੇ, ਜਥੇਦਾਰ ਛੋਟਿਆਂ ਨੇ ਬਾਜ਼ਾਰ ਮੱਲ ਲਏ।
ਭਰੇ ਪਕੁੰਨੇ ਘਰ ਬੇਸ਼ੁਮਾਰ।
ਭਰੇ ਪਕੁੰਨੇ ਘਰ ਬੜੇ ਸਨ। ਕਸੂਰ ਬੜਾ ਪੁਰਾਣਾ ਸ਼ਹਿਰ ਵਸਦਾ ਹੈ। ਸ੍ਰੀ ਰਾਮ ਚੰਦਰ ਜੀ ਦੇ ਬੇਟੇ ਕੁਸ਼ ਤੋਂ ਵਸਿਆ ਕਸੂਰ ਤੇ ਲਵ ਤੋਂ ਵਸਿਆ ਲਾਹੌਰ। ਉਹ ਦੋਵੇਂ ਸ਼ਹਿਰ ਸਾਧ ਸੰਗਤ ਜੀ ਪੰਜਾਬ ਚ ਵੱਡੇ ਸ਼ਹਿਰ ਮੰਨੇ ਜਾਂਦੇ ਸਨ ਅਮੀਰਾਂ ਦੇ। ਅੱਜ ਖਾਲਸੇ ਦਾ ਕਸੂਰ ਚ ਹੱਥ ਫਿਰ ਗਿਆ, ਸਭ ਖਜ਼ਾਨੇ ਸਰਕਾਰ ਦੇ ਲੁੱਟ ਲਏ।
ਚੂਹੜੇ ਚੁਮਾਰ ਜੇ ਰਲ ਆਏ ਜੱਟ।
ਜਿਹੜੇ ਪਿੰਡਾਂ ਚੋਂ ਲੁੱਟਣ ਵਾਸਤੇ ਚੂਹੜੇ ਚੁਮਾਰ ਜੱਟ, ਸਾਰੀਆਂ ਜਾਤਾਂ ਦੇ ਲੋਕ ਰਲਣ ਰਲ ਗਏ ਸੀ ਲੁੱਟ ਮਾਰ ਦੇ ਲਈ।
ਲੈ ਗਏ ਵੈ ਪੁਰਸਾਰਨ ਖੱਟ।
ਉਹ ਵੀ ਕਹਿੰਦੇ ਬਹੁਤ ਮਾਲ ਲੁੱਟ ਕੇ ਲੈ ਗਏ। ਸਿੰਘਾਂ ਤੋਂ ਇਲਾਵਾ ਹੋਰ ਵੀ ਲੁੱਟਣ ਨਾਲ ਰਲ ਜਾਂਦੇ ਸਨ। ਜਦੋਂ ਸਿੰਘਾਂ ਦਾ ਦਲ ਕਾਮਯਾਬ ਹੋਣ ਲੱਗਦਾ ਸੀ ਨਾ, ਜੰਗ ਜਿੱਤਣ ਲੱਗਦਾ ਸੀ, ਉਦੋਂ ਲੁਟੇਰੇ ਆ ਜਾਂਦੇ ਸਨ ਤੇ ਉਹ ਵੀ ਆਪਣਾ ਹੱਥ ਸਾਫ ਕਰ ਜਾਂਦੇ ਸਨ।
ਅਕੈ ਸੋਏ ਨੂੰ ਅਕੈ ਚਾਂਦੀ ਚੱਕੈ।
ਕਹਿੰਦੇ ਕੋਈ ਸੋਨਾ ਚੁੱਕਣ ਲੱਗ ਪਿਆ ਤੇ ਕੋਈ ਚਾਂਦੀ ਦੀਆਂ ਪੰਡਾਂ ਬੰਨ ਕੇ ਲਿਜਾਣ ਲੱਗਾ।
ਮੋਤੀ ਚੂਨੀ ਡਾਰੈ ਕੱਚ ਛੱਕੈ।
ਕੋਈ ਮੋਤੀਆਂ ਦੇ ਤੇ ਕੋਈ ਚੂਨਿਆਂ ਦੇ ਤੇ ਕੋਈ ਪੁਖਰਾਜ ਨੀਲਮ ਦੇ ਪੰਨਿਆਂ ਦੇ ਖਜ਼ਾਨੇ ਲੁੱਟਣ ਲੱਗਾ।
ਕਾਂਸੀ ਪਿੱਤਲ ਕੋਈ ਨਾ ਲੇਹੇ।
ਕਾਂਸੀ ਪਿੱਤਲ ਉਹਨਾਂ ਦਾ ਕੋਈ ਚੁੱਕਦਾ ਹੀ ਨਹੀਂ ਸੀ, ਇੰਨਾ ਜ਼ਿਆਦਾ ਕਾਂਸੀ ਤਾਂਬਾ ਪਿੱਤਲ ਸੀਗਾ। ਪਿੱਤਲ ਦੇ ਭਾਂਡੇ ਜਾਂ ਤਾਂ ਕਾਂਸੀ ਦੇ ਕਹਿੰਦੇ ਕੀ ਕਰਨੇ, ਛੱਡੋ ਪਰੇ, ਮੋਟਾ ਮੋਟਾ ਮਾਲ ਚੁੱਕੀਏ। ਸੋਨਾ ਚਾਂਦੀ ਚੁੱਕਦੇ ਸਨ।
ਕੱਢ ਕੱਢ ਸਿੱਟਾਂ ਫਿਰ ਸ਼ਹਿਰ ਹੀ ਲੇਹੇ।
ਕਹਿੰਦੇ ਚੁੱਕ ਚੁੱਕੇ ਬਾਹਰ ਸੁੱਟਦੇ ਕਾਂਸੀ ਦੇ ਭਾਂਡੇ ਤਾਂਬੇ ਦੇ, ਕਹਿੰਦੇ ਉਹਦੇ ਲੋਕ ਸ਼ਹਿਰ ਵਾਲੇ ਚੁੱਕੀ ਜਾਂਦੇ ਸਨ ਤੇ ਜਿਹੜੇ ਲੁਟੇਰੇ ਸਨ ਉਹਦਾ ਬਹੁਤ ਮਹਿੰਗਾ ਮਾਲ ਲੁੱਟ ਰਹੇ ਸਨ।
ਲਏ ਤਬੇਲੇ ਸਰਦਾਰਨ ਘੇਰ।
ਜਿਹਨਾਂ ਸਰਦਾਰਾਂ ਨੇ ਕਸੂਰ ਦੇ ਤਬੇਲੇ ਘੇਰ ਲਏ, ਜਿਨ੍ਹਾਂ ਚ ਹਜ਼ਾਰਾਂ ਘੋੜੇ ਸਨ।
ਭੈਂਸਾ ਬੈਲ ਜੱਟ ਲੈ ਗਏ ਚੁਫੇਰ।
ਝੋਟਿਆਂ ਨੂੰ, ਮੱਝਾਂ ਨੂੰ, ਗਊਆਂ ਨੂੰ ਤਾਂ ਪਿੰਡਾਂ ਦੇ ਜੱਟ ਲੈ ਗਏ ਤੇ ਘੋੜੇ ਖਾਲਸੇ ਨੇ ਖੋ ਲਏ।
ਜਿਸ ਕੈ ਹੱਥ ਔਰ ਕੰਮ ਪਿਆ।
ਜੋ ਕਿਸੇ ਦੇ ਹੱਥ ਕੋਈ ਚੀਜ਼ ਆਈ ਲੋਕ ਲੈ ਗਏ।
ਪਕੜ ਘੋੜਾ ਕੱਪੜੋ ਲੱਦ ਲਿਆ।
ਕਈਆਂ ਨੇ ਤੇ ਘੋੜਿਆਂ ਦੇ ਕੱਪੜਾ ਹੀ ਲੱਦ ਲਿਆ, ਕੱਪੜਾ ਬੜਾ ਸੀ ਕਸੂਰ ਸ਼ਹਿਰ ਦੇ ਵਿੱਚ।
ਦੋਹਰਾ ਪਿਛਕ ਭੂਪ ਸੋ ਤਹਿ ਪਏ ਗਏ, ਭੂਪ ਸੋ ਪਿਛਕ ਹੋਏ।
ਪਰਮੇਸ਼ਰ ਦਾ ਭਾਣਾ ਐਸਾ ਵਰਤਿਆ ਕਿ ਭਿਖਾਰੀ ਰਾਜੇ ਬਣ ਗਏ ਤੇ ਰਾਜੇ ਭਿਖਾਰੀ ਬਣ ਗਏ। ਜਿਨ੍ਹਾਂ ਨੂੰ ਕਦੀ ਰੋਟੀ ਨਹੀਂ ਸੀ ਲੱਭਦੀ, ਅੱਜ ਉਹ ਕਸੂਰ ਦੀ ਲੁੱਟ ਦੇ ਨਾਲ ਰਾਜੇ ਬਣ ਗਏ ਤੇ ਜਿਹੜੇ ਕਸੂਰ ਦੇ ਪਠਾਨ ਰਾਜੇ ਸਨ ਉਹਨਾਂ ਦੇ ਕੱਖ ਪੱਲੇ ਨਹੀਂ ਰਿਹਾ, ਜਾਨਾਂ ਵੀ ਗਵਾ ਗਏ ਤੇ ਸਭ ਕੁਛ ਲੁਟਾ ਲਿਆ। ਕਿਉਂਕਿ ਕੰਮ ਬੜਾ ਮਾੜਾ ਕੀਤਾ ਸੀ, ਬ੍ਰਾਹਮਣ ਦੀ ਘਰਵਾਲੀ ਉਠਾਈ, ਹੋਰ ਪਤਾ ਨਹੀਂ ਕਿੰਨੀਆਂ ਸਤਵੰਤੀਆਂ ਦਾ ਸਤ ਭੰਗ ਕਰਦੇ ਸਨ। ਅੱਜ ਉਹਨਾਂ ਪਠਾਣਾਂ ਨੂੰ ਖਾਲਸੇ ਨੇ ਕਰੜੇ ਹੱਥ ਲਾ ਦਿੱਤੇ।
ਕਈ ਹਵੇਲੀ ਭਰ ਲਈ, ਦਲ ਲੁੱਟ ਰੱਜੇ ਉਥੋਏ।
ਸਿੰਘਾਂ ਦਾ ਦਲ ਲੁੱਟ ਲੁੱਟ ਕੇ ਰੱਜ ਰਿਹਾ ਸੀ, ਇੰਨਾ ਮਾਲ ਮੱਤਾ ਕਸੂਰ ਚੋਂ ਖਾਲਸੇ ਦੇ ਹੱਥ ਆਇਆ।
ਚੌਪਈ ਤਿੰਨ ਦਿਵਸ ਦਲ ਲੁੱਟ ਤੋ ਰਹਿਓ।
ਤਿੰਨ ਦਿਨ ਸਿੰਘ ਲੁੱਟਦੇ ਰਹੇ ਖਜ਼ਾਨਾ ਸਰਕਾਰ ਦਾ।
ਚੌਥੇ ਦਿਨ ਆਏ ਮੁਲਕ ਬਹੁ ਪਾਇਓ।
ਚੌਥੇ ਦਿਨ ਪਿੰਡਾਂ ਵਾਲੇ ਹੋਰ ਲੁਟੇਰੇ ਆ ਗਏ, ਮੁਲਕ ਆ ਗਿਆ ਸਾਰਾ ਹੀ ਲੁੱਟਣ ਲਈ।
ਓਏ ਪੀ ਲੁੱਟ ਲੁੱਟ ਭਏ ਨਿਹਾਲ।
ਉਹ ਪਿੰਡਾਂ ਵਾਲੇ ਵੀ ਸਰਕਾਰ ਦੇ ਖਜ਼ਾਨੇ ਤੇ ਹੋਰ ਹਵੇਲੀਆਂ ਲੁੱਟਣ ਲੱਗੇ ਤੇ ਉਹ ਵੀ ਨਿਹਾਲ ਹੋ ਗਏ। ਫੇਰ ਵੀ ਕਸੂਰ ਚ ਮਾਲ ਮੁੱਕਦਾ ਨਹੀਂ ਸੀ।
ਲੈ ਗਏ ਕੱਪੜ ਬਹੁ ਭਾਂਤ ਸੰਭਾਲ।
ਕੱਪੜੇ ਦੀਆਂ ਦੁਕਾਨਾਂ ਚੋਂ ਕੱਪੜਾ ਚੁੱਕ ਚੁੱਕ ਕੇ ਪਿੰਡਾਂ ਵਾਲੇ ਲੋਕ ਲੈ ਗਏ।
ਫੇਰ ਸੁਣੋ ਅਬ ਬ੍ਰਾਹਮਣ ਬਾਤ।
ਉਸ ਬ੍ਰਾਹਮਣ ਦੀ ਗੱਲ ਸੁਣੋ ਜਿਹਦੀ ਘਰ ਵਾਲੀ ਪਠਾਣਾ ਨੇ ਚੁੱਕ ਲਈ ਸੀ।
ਫਰਿਆਦ ਕਰੀ ਉਨ ਆਏ ਪਰਾਤ।
ਉਹਨੇ ਖਾਲਸੇ ਦੇ ਅੱਗੇ ਆ ਕੇ ਪੂਰੇ ਫਰਿਆਦ ਕੀਤੀ, ਬੇਨਤੀ ਕੀਤੀ,
ਆਪਣੋ ਕੰਮ ਤੁਮ ਖਾਲਸੋ ਕੀਓ।
ਖਾਲਸਾ ਜੀ, ਤੁਸੀਂ ਆਪਣਾ ਕੰਮ ਤਾਂ ਕਰ ਲਿਆ, ਕਬਜ਼ਾ ਕਰ ਲਿਆ ਸ਼ਹਿਰ ਦੇ ਉੱਤੇ, ਸਾਰਾ ਸ਼ਹਿਰ ਲੁੱਟ ਲਿਆ ਹੈ।
ਮੇਰੋ ਕੰਮ ਤੁਮ ਚਿੱਤ ਨਾ ਧਰਿਓ।
ਮੇਰਾ ਕੰਮ ਭੁੱਲ ਗਏ ਹੋ, ਮੇਰਾ ਕੰਮ ਵੀ ਤਾਂ ਕਰੋ, ਮੇਰੀ ਘਰ ਵਾਲੀ ਤਾਂ ਦੁਆ ਦਿਓ।
ਹਰੀ ਸਿੰਘ ਕਹਿਓ ਵਕਤ ਲੋਡੇ ਆਵੀ।
ਬਾਬਾ ਹਰੀ ਸਿੰਘ ਕਹਿਣ ਲੱਗੇ ਲੋਡੇ ਵੇਲੇ ਆਵੀ, ਸ਼ਾਮ ਨੂੰ
ਲੱਗੇ ਦੀਵਾਨ ਵਿੱਚ ਆਖ ਸੁਣਾਵੀ।
ਖਾਲਸਾ, ਦੀਵਾਨ ਲੱਗੇਗਾ ਤੇਰੀ ਗੱਲ ਸੁਣਾਂਗੇ।
ਸੋਈ ਬਾਤ ਆਦਿਜ ਨੇ ਕਰੀ।
ਸ਼ਾਮ ਵੇਲੇ ਬ੍ਰਾਹਮਣ ਆਇਆ ਤੇ ਅਰਦਾਸ ਦੇ ਵੇਲੇ ਦੇ ਰਾਸ ਦੇ ਸਿੰਘਾਂ ਨੂੰ ਬੇਨਤੀ ਕਰਨ ਲੱਗਾ।
ਮੇਰੀ ਬਾਮਣੀ ਰਹੀ ਤੁਰਕ ਪੈ ਫਰੀ।
ਲੱਗਾ ਮੇਰੀ ਘਰ ਵਾਲੀ ਪੰਡਤਾਣੀ ਨੂੰ ਤੁਰਕ ਫੜ ਕੇ ਲੈ ਗਿਆ ਸੀ, ਮੈਂ ਉਹਦੇ ਵਾਸਤੇ ਤੁਹਾਨੂੰ ਬੇਨਤੀ ਕੀਤੀ, ਉਹ ਛੁਡਾ ਦਿਓ।
ਕਹਿਓ ਖਾਲਸਾ ਅਬ ਹੋਏ ਚੱਲ ਆ ਗਏ।
ਸਿੰਘ ਕਹਿਣ ਲੱਗੇ ਅੱਗੇ ਲੱਗ, ਫਿਰ ਤੂੰ ਦੱਸ, ਸਾਨੂੰ ਪਤਾ ਤਾਂ ਲੱਗੇ ਵੀ ਤੇਰੀ ਘਰ ਵਾਲੀ ਕਿਹੜੀ ਹਵੇਲੀ ਚ ਲੈ ਗਏ ਸਨ ਪਠਾਣ।
ਮਗਰੇ ਤੁਰੇ ਸਰਦਾਰ ਸੋ ਲਾਗੈ।
ਉਹ ਬ੍ਰਾਹਮਣ ਅੱਗੇ ਚੱਲ ਪਿਆ ਤੇ ਸਿੰਘ ਸਰਦਾਰ ਹਰੀ ਸਿੰਘ ਭੰਗੀ, ਚੜ ਸਿੰਘ ਸ਼ੂਕਰ ਚੱਕੀਆ, ਜੱਸਾ ਸਿੰਘ ਰਾਮਗੜੀਆ ਸਾਰੇ ਉਧਰ ਤੁਰ ਪਏ।
ਗਿਰਜਨ ਕੋਟ ਉਨ ਦਇਓ ਬਤਾਏ।
ਉਸ ਬ੍ਰਾਹਮਣ ਨੇ ਦੱਸਿਆ ਵੀ ਆਹ ਜਿਹੜਾ ਕਿਲਾ ਹੈ ਪਠਾਣਾ ਦਾ, ਇਹਦੇ ਵਿੱਚ ਮੇਰੀ ਘਰ ਵਾਲੀ ਨੂੰ ਕੈਦ ਕੀਤਾ ਹੋਇਆ ਹੈ।
ਬਾਰ ਦੂਈ ਦਇਓ ਕਤਲ ਕਰਾਏ।
ਤੋ ਸਿੰਘਾਂ ਨੇ ਹੱਲਾ ਬੋਲ ਕੇ ਜਿਹੜਾ ਦਰਵਾਜ਼ਾ ਸੀ ਉੱਤੇ ਕਬਜ਼ਾ ਕੀਤਾ ਤੇ ਡਿਊਟੀ ਬਰਦਾਰ ਸਭ ਮਾਰ ਦਿੱਤੇ।
ਦੋਹਰਾ ਪਠਾਨ ਸੋ ਅਬ ਹੀ ਮਾਰ ਕੇ ਬਿਪਨੀ ਦਈ ਫੜਾਏ।
ਪਠਾਣਾ ਨੂੰ ਸੋਧ ਦਿੱਤਾ ਸਿੰਘਾਂ ਨੇ, ਮਾਰ ਦਿੱਤਾ ਤੇ ਪੰਡਤਾਣੀ ਨੂੰ ਭੋਰੇ ਵਿੱਚੋਂ ਕੱਢ ਕੇ ਪੰਡਤ ਦੇ ਹਵਾਲੇ ਕਰ ਦਿੱਤਾ।
ਜੈ ਜੈ ਕਰ ਤੋ ਸੋ ਗਯੋ ਆਪਣੋ ਬਦਲੋ ਪਾਏ।
ਉਹ ਬ੍ਰਾਹਮਣ ਜੈ ਜੈਕਾਰ ਕਰਦਾ ਹੋਇਆ ਸਿੰਘਾਂ ਦਾ ਧੰਨਵਾਦ ਕਰਦਾ, ਸ਼ੁਕਰਾਨਾ ਕਰਦਾ ਆਪਣੇ ਘਰ ਚਲਾ ਗਿਆ ਆਪਣੀ ਪੰਡਤਾਣੀ ਨੂੰ ਲੈ ਕੇ। ਤੇ ਪਠਾਨ ਜਿਹੜੇ ਸਨ ਉਹ ਬਹੁਤ ਤਾਦਾਦ ਵਿੱਚ ਮਾਰੇ ਗਏ।
ਦੋਹਰਾ ਇਸੇ ਮਾਹੇ ਇੱਕ ਔਰ ਹੀ ਸੁਣੋ ਜ਼ੁਲਮ ਕੀ ਗੱਲ।
ਇਹਨਾਂ ਇਹਦੇ ਵਿੱਚ ਇੱਕ ਹੋਰ ਗੱਲ ਹੈ ਜਿਹੜੀ ਦੱਸਣੀ ਜ਼ਰੂਰੀ ਹੈ।
ਰਾਮਗੜੀਏ ਜਿਮ ਵੱਧ ਕਣੇ ਗਏ ਖੇਹ ਮੈਂ ਰਲ।
ਰਾਮਗੜੀਆ ਮਿਸਲ ਦਾ ਇੱਥੇ ਇੱਕ ਸੂਰ ਨਿਕਲਦਾ ਹੈ, ਜਿਹੜੇ ਇੰਨੇ ਵੱਧ ਗਏ ਸਨ ਪਰ ਫੇਰ ਇਹਨਾਂ ਨੇ ਕੋਈ ਇਹੋ ਜਿਹੇ ਕੰਮ ਕੀਤੇ ਜਿਹਦੇ ਕਰਕੇ ਇਹਨਾਂ ਦਾ ਤਪ ਤੇਜ ਖਤਮ ਹੋ ਗਿਆ, ਖੇਜ ਰਲ ਗਏ, ਭਾਵ ਏਡੀ ਵੱਡੀ ਮਿਸਲ ਖਤਮ ਹੋ ਗਈ।
ਚੌਪਈ ਔਰ ਸੁਣੋ ਇੱਕ ਜ਼ੁਲਮ ਕਹਾਣੀ।
ਇੱਕ ਹੋਰ ਜ਼ੁਲਮ ਦੀ ਕਹਾਣੀ ਸੁਣੋ।
ਰਾਮਗੜੀਆਂ ਜਿਵੇਂ ਜੜ ਉਖੜਾਨੀ।
ਰਾਮਗੜੀਆਂ ਦੀ ਜਿਵੇਂ ਜੜ ਪੱਟੀ ਗਈ। ਰਾਮਗੜੀਏ ਸਿੱਖਾਂ ਦੀ ਇੱਕ ਮਿਸਲ ਸੀ ਬਾਬਾ ਜੱਸਾ ਸਿੰਘ ਰਾਮਗੜੀਆ, ਪਰ ਉਹਦੇ ਭਰਾ ਜਿਹੜੇ ਸਨ ਉਹਨਾਂ ਦੇ ਜਿਹੜੇ ਅੱਗੋਂ ਸਿੰਘ ਸਨ ਉਹਨਾਂ ਨੇ ਕੁਝ ਐਸੀਆਂ ਗੱਲਾਂ ਕੀਤੀਆਂ ਜਿਹਦੇ ਨਾਲ ਉਹਨਾਂ ਦਾ ਨੁਕਸਾਨ ਹੋਇਆ ਬਾਅਦ ਵਿੱਚ।
ਚਾਰੇ ਭਾਈ ਅਤ ਬੜ ਸੂਰੇ।
ਜੱਸਾ ਸਿੰਘ, ਖੁਸ਼ਹਾਲ ਸਿੰਘ ਆਦਿ ਚਾਰ ਭਰਾ ਸਨ, ਬੜੇ ਸੂਰਵੀਰ ਯੋਧੇ ਸਨ।
ਜਿਨ ਸੋ ਲੜ ਕੋ ਉਤਰਿਓ ਨਾ ਪੂਰੇ।
ਲੜਾਕੇ ਵੀ ਬੜੇ ਸਨ, ਬਹਾਦਰ ਅਬਦਾਲੀ ਨਾਲ ਜਾ ਕੇ ਲੜਦੇ ਰਹੇ, ਕੋਈ ਇਹਨਾਂ ਦੇ ਨਾਲ ਲੜ ਕੇ ਇਹਨਾਂ ਨੂੰ ਜਿੱਤ ਨਹੀਂ ਸਕਿਆ। ਜਦੋਂ ਸਿੱਖਾਂ ਦੀਆਂ ਮਿਸਲਾਂ ਆਪਸ ਵਿੱਚ ਲੜੀਆਂ ਸਨ ਉਦੋਂ ਵੀ ਇਹ ਸਿੱਖਾਂ ਦੇ ਵਿੱਚ ਸਭ ਤੋਂ ਬਹਾਦਰ ਗਿਣੇ ਜਾਂਦੇ ਸਨ, ਬੜੇ ਲੜਾਕੇ ਸਨ ਰਾਮਗੜੀਏ।
ਉਨਕੀ ਪਿੱਠ ਦੇਖੀ ਕਿਨ ਨਾਹੀਂ।
ਰਾਮਗੜੀ ਇੰਨੇ ਬਹਾਦਰ ਸਨ ਵੀ ਕਦੇ ਇਹਨਾਂ ਦੀ ਪਿੱਠ ਕਿਸੇ ਨੇ ਨਹੀਂ ਦੇਖੀ, ਜੰਗ ਦੇ ਮੈਦਾਨ ਚ ਹਮੇਸ਼ਾ ਸਾਹਮਣੇ ਮੱਥੇ ਲੜਦੇ ਰਹੇ, ਕਦੀ ਰਣ ਤੱਤੇ ਜੋ ਭੱਜੇ ਨਹੀਂ ਸਨ।
ਮੱਲਿਓ ਕਾਂਗੜੋ ਇੱਕ ਦਿਨ ਮਾਹੇ।
ਇੱਕੋ ਦਿਨ ਵਿੱਚ ਰਾਮਗੜੀਆਂ ਨੇ ਕਾਂਗੜੇ ਦਾ ਰਾਜ ਖੋਹ ਲਿਆ ਸੀ ਕਾਂਗੜੇ ਦੇ ਰਾਜੇ ਕੋਲੋਂ।
ਸੱਤ ਧਾਰਨ ਕੇ ਪੀ ਪਾਤਸ਼ਾਹ।
ਜਿਹੜੀਆਂ ਪਹਾੜ ਦੀਆਂ ਸੱਤ ਧਾਰਾਂ ਜਲੰਧਰ ਦੇ ਇਲਾਕੇ ਚ ਪੈਂਦੀਆਂ ਨੇ, ਉਹ ਸੱਤ ਧਾਰਾਂ ਦੀ ਬਾਦਸ਼ਾਹੀ ਜੱਸਾ ਸਿੰਘ ਨੇ ਇੱਕੋ ਦਿਨ ਚ ਖੋਹ ਲਈ ਸੀ।
ਲਾ ਕਰ ਕਸੂਰ ਥੋ ਮੁਲਕ ਉਨ ਪਾਰ।
ਕਸੂਰ ਤੱਕ ਦਾ ਇਲਾਕਾ ਇਹਨਾਂ ਨੇ ਫਤਿਹ ਕਰ ਲਿਆ ਸੀ। ਸਾਰੇ ਇਲਾਕੇ ਦੇ ਰਾਜੇ ਸਨ ਰਾਮਗੜੀਏ ਜੱਸਾ ਸਿੰਘ ਦੇ ਭਰਾ।
ਅੰਮ੍ਰਿਤਸਰ ਮੈਂ ਹਿੱਸੋ ਚੁਹਾਰਮ।
ਸ੍ਰੀ ਅੰਮ੍ਰਿਤਸਰ ਦੇ ਇਲਾਕੇ ਚੋਂ ਚੌਥਾ ਹਿੱਸਾ ਰਾਮਗੜੀਏ ਇਸ ਕਰਕੇ ਲੈਂਦੇ ਸਨ ਵੀ ਰਾਮਗੜ੍ਹ ਕਿਲਾ ਜਿਹੜਾ ਸੀ ਰਾਮ ਰਾਉਣੀ ਉਹਨਾਂ ਦੇ ਕਬਜ਼ੇ ਵਿੱਚ ਸੀ।
ਹਾਂਸੀ ਹਿਸਾਰ ਮਲ ਕਰੀ ਗੁਜਾਰਮ।
ਉਹਨਾਂ ਨੇ ਹਾਂਸੀ ਹਿਸਾਰ ਹਰਿਆਣੇ ਦੇ ਵਿੱਚ ਜਿਹੜੇ ਸਿਰਸਾ ਹਿਸਾਰ ਇਲਾਕੇ ਨੇ ਉਧਰ ਵੀ ਕਬਜ਼ੇ ਕਰਕੇ ਆਪਣਾ ਮੋਰਚਾ ਫਤਿਹ ਕੀਤਾ ਸੀ।
ਜੱਸਾ ਸਿੰਘ ਅਹਲੂ ਇਨ ਫੜਿਓ।
ਇੱਕ ਵਾਰੀ ਦੀ ਗੱਲ ਹੈ, ਬਾਬਾ ਜੱਸਾ ਸਿੰਘ ਦੀ ਆਲੂ ਵਾਲੀਆਂ ਜਿਹੜੇ ਸਨ ਉਹਦੀ ਜੱਸਾ ਸਿੰਘ ਰਾਮਗੜੀਏ ਨਾਲ ਅਣਬਣ ਹੋ ਗਈ। ਇਹ ਗੱਲਾਂ ਸਾਧ ਸੰਗਤ ਜੀ ਜਦੋਂ ਅਬਦਾਲੀ ਵਾਪਸ ਚਲਾ ਜਾਂਦਾ ਉਦੋਂ ਫਿਰ ਸਿੱਖ ਇਲਾਕੇ ਮੱਲਣ ਲੱਗ ਪਏ ਸਨ ਤੇ ਸਿੰਘਾਂ ਦੇ ਵਿੱਚ ਉਦੋਂ ਰਾਮਗੜੀਆਂ ਦੀ ਤੇ ਚੜ੍ਹ ਸਿੰਘ ਸੂਕਰ ਚੱਕੀਏ, ਜੱਸਾ ਸਿੰਘ ਆਲੂ ਵਾਲੀਏ, ਇਹਨਾਂ ਸਾਰਿਆਂ ਦੀ ਆਪਸ ਵਿੱਚ ਵੀ ਤਲਵਾਰ ਖੜਕੀ ਹੈ ਉਹ ਇਲਾਕੇ ਮੱਲਣ ਲਈ। ਤੋ ਇੱਕ ਵਾਰੀ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਏ ਉਹ ਰਾਮ ਤੀਰਥ ਤੇ ਗਏ। ਰਾਮ ਤੀਰਥ ਅੰਮ੍ਰਿਤਸਰ ਦੇ ਨੇੜੇ ਹੀ ਹੈ। ਰਾਮ ਤੀਰਥ ਤੇ ਜਾ ਕੇ ਬਾਬਾ ਜੱਸਾ ਸਿੰਘ ਜੀ ਇਸ਼ਨਾਨ ਕਰਨ ਲੱਗੇ ਸਰੋਵਰ ਤੇ ਉਹਨਾਂ ਦੇ ਨਾਲ 50 ਕੁ ਸਿੰਘ ਸਨ ਜੱਸਾ ਸਿੰਘ ਆਲੂ ਵਾਲੀਏ ਦੇ। ਉਧਰੋਂ ਜੱਸਾ ਸਿੰਘ ਰਾਮਗੜੀਏ ਦੇ ਭਰਾ ਆਏ ਹੋਏ ਸਨ ਬਟਾਲਿਓਂ। ਉਹਨਾਂ ਨੇ ਵੇਖਿਆ ਜੱਸਾ ਸਿੰਘ ਦੇ ਨਾਲ ਸਿੰਘ ਥੋੜ੍ਹਾ ਹੱਲਾ ਬੋਲ ਦਿੱਤਾ, ਆਪਸ 'ਚ ਲੜਾਈ ਸੀਗੀ ਤੇ ਬਾਬਾ ਜੱਸਾ ਸਿੰਘ ਦੇ ਸਾਥੀ ਜੱਸਾ ਸਿੰਘ ਆਲੂ ਵਾਲੀਏ ਦੇ ਸਾਥੀ ਮਾਰੇ ਗਏ, ਸ਼ਹੀਦ ਹੋ ਗਏ ਜਾਂ ਭੱਜ ਗਏ ਤੇ ਬਾਬਾ ਜੱਸਾ ਸਿੰਘ ਜੀ ਜ਼ਖਮੀ ਹੋ ਕੇ ਡਿੱਗ ਪਏ ਘੋੜੇ ਤੋਂ। ਜੱਸਾ ਸਿੰਘ ਆਲੂ ਵਾਲੀਏ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਨੂੰ ਬੰਨ੍ਹ ਕੇ ਪਾਲਕੀ ਦੇ ਵਿੱਚ ਪਾ ਕੇ ਤੇ ਇਹ ਲੈ ਗਏ ਜੱਸਾ ਸਿੰਘ ਰਾਮਗੜੀਏ ਦੇ ਕੋਲ। ਰਾਮਗੜੀਏ ਜੱਸਾ ਸਿੰਘ ਨੂੰ ਖ਼ਬਰ ਦਿੱਤੀ ਵੀ ਤੇਰਾ ਦੁਸ਼ਮਣ ਅਸੀਂ ਬੰਨ ਕੇ ਲੈ ਆਏ। ਜਦੋਂ ਜੱਸਾ ਸਿੰਘ ਰਾਮਗੜੀਏ ਨੇ ਵੇਖਿਆ ਵੀ ਆਲੂ ਵਾਲੀਏ ਜੱਸਾ ਸਿੰਘ ਨੂੰ ਲੈ ਕੇ ਆਏ ਹੈ ਤਾਂ ਉਹਨੇ ਆਪਣੇ ਭਰਾਵਾਂ ਨੂੰ ਬੜੀਆਂ ਝਿੜਕਾਂ ਦਿੱਤੀਆਂ ਤੇ ਬਾਬਾ ਜੀ ਨੂੰ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਏ ਜੋ ਸਾਰੇ ਪੰਥ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬੁੱਢੇ ਦਲ ਦੇ ਜਥੇਦਾਰ ਸਨ ਉਹਨਾਂ ਨੂੰ ਬੜੇ ਅਦਬ ਨਾਲ ਆਪਣੇ ਮਹਿਲਾਂ ਵਿੱਚ ਰੱਖਿਆ ਤੇ ਉਹਨਾਂ ਦੀ ਸਾਰੀ ਮਲਮ ਪੱਟੀ ਕਰਾ ਕੇ ਇਲਾਜ ਕਰਾ ਕੇ ਉਹਨਾਂ ਨੂੰ ਰਾਜ਼ੀ ਕੀਤਾ ਤੇ ਨਾਲ 500 ਦਮੜਾ ਨਗਦ ਤੇ ਦਸਤਾਰ ਤੇ ਦੁਮਾਲਾ ਸ਼ਸਤਰ ਬਸਤਰ ਭੇਟਾ ਕਰਕੇ ਪਾਲਕੀ 'ਚ ਬਿਠਾ ਕੇ ਉਹਨਾਂ ਦੇ ਪਿੰਡ ਛੱਡ ਕੇ ਆਏ। ਸੋ ਇਸ ਤਰ੍ਹਾਂ ਦਾ ਇੱਕ ਵਾਰੀ ਇਹ ਭਾਣਾ ਵਰਤਿਆ, ਉਹਦਾ ਇਸ਼ਾਰਾ ਭਾਈ ਰਤਨ ਸਿੰਘ ਜੀ ਕਰ ਰਹੇ ਨੇ ਕਿ ਆਲੂ ਵਾਲੀਏ ਜੱਸਾ ਸਿੰਘ ਨੂੰ ਵੀ ਜੱਸਾ ਸਿੰਘ ਰਾਮਗੜੀਏ ਦੇ ਬੰਦਿਆਂ ਨੇ ਫੜ ਲਿਆ ਸੀ, ਯਾਨੀ ਰਾਮਗੜੀਏ ਇੰਨੇ ਵਧੇ ਹੋਏ ਸਨ, ਇੰਨਾ ਹੌਸਲਾ ਸੀ ਉਹਨਾਂ ਦੇ ਵਿੱਚ।
ਨਹ ਪਿੱਠ ਦੀਨੀ ਜਹ ਬਹਿ ਲੜਿਓ।
ਜੱਸਾ ਸਿੰਘ ਰਾਮਗੜੀਆ ਜਿੱਥੇ ਵੀ ਲੜਿਆ ਉਹਨੇ ਕਦੀ ਪਿੱਠ ਨਹੀਂ ਦਿੱਤੀ, ਦੁਸ਼ਮਣ ਦੇ ਨਾਲ ਹਰ ਮੈਦਾਨ ਅੱਗੇ ਹੋ ਕੇ ਲੜਦਾ ਸੀ।
ਯਹੀ ਗਜਬ ਥੋ ਉਨ ਪਰ ਪਰਿਓ।
ਪਰ ਇਹ ਹੀ ਉਹਨਾਂ ਦੇ ਉੱਤੇ ਉਹਨਾਂ ਦਾ ਹੰਕਾਰ ਬਣ ਕੇ ਗਜਬ ਗੁਜ਼ਰ ਗਿਆ, ਕਿਉਂਕਿ ਜਦੋਂ ਕੁਛ ਬੰਦੇ 'ਚ ਤਾਕਤ ਆਉਂਦੀ ਹੈ ਤੇ ਉਹਦੇ 'ਚ ਹੰਕਾਰ ਵੀ ਆਉਂਦਾ। ਐਸਾ ਕੋਈ ਨਾ ਜਨਮਿਓ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਐਸਾ ਕੋਈ ਦੁਨੀਆਂ ਤੇ ਪੈਦਾ ਨਹੀਂ ਹੋਇਆ ਜਿਹਨੂੰ ਤਾਕਤ ਪ੍ਰਭਤਾ ਵਡਿਆਈ ਮਿਲੀ ਹੋਵੇ ਤੇ ਉਹਦਾ ਹੰਕਾਰ ਨਾ ਆਇਆ ਹੋਵੇ। ਜਿਹੜੇ ਬੰਦੇ ਕੋਲ ਵੀ ਥੋੜੀ ਤਾਕਤ ਆਉਂਦੀ ਹੈ, ਸੱਤਾ ਆਉਂਦੀ ਹੈ, ਉਹਦੇ ਕੋਲ ਦਾ ਹੰਕਾਰ ਵੀ ਉਹਦੇ ਨਾਲ ਹੀ ਆ ਜਾਂਦਾ ਹੈ। ਸੋ ਜੱਸਾ ਸਿੰਘ ਰਾਮਗੜੀਏ ਦੇ ਸਾਥੀਆਂ ਵਿੱਚ ਇਹ ਹੰਕਾਰ ਸੀਗਾ ਕਿ ਅਸੀਂ ਬੜੇ ਬਹਾਦਰ ਬੜੇ ਲੜਾਕੇ ਹਾਂ। ਕਸੂਰ ਦੇ ਜੰਗ ਵਿੱਚ ਵੀ ਕੁਝ ਇਹੋ ਜਿਹਾ ਹੀ ਹੋਇਆ ਕਿ ਜੱਸਾ ਸਿੰਘ ਰਾਮਗੜੀਏ ਦੇ ਭਰਾਵਾਂ ਨੇ ਬਾਕੀ ਸਿੰਘਾਂ ਸਰਦਾਰਾਂ ਦੀ ਪਰਵਾਹ ਨਹੀਂ ਕੀਤੀ।
ਉਨਕੋ ਪੁਰਸ਼ ਨਾ ਢੂੰਡਤ ਲਭਿਓ।
ਕਹਿੰਦੇ ਉਹਨਾਂ ਨੇ ਜੱਸਾ ਸਿੰਘ ਰਾਮਗੜੀਏ ਹੋਰਾਂ ਨੇ ਬਹੁਤ ਖਜ਼ਾਨੇ ਜਿਹੜੇ ਸਨ ਕਸੂਰ ਦੇ ਵਿੱਚ ਫਤਿਹ ਕੀਤੇ ਖੋਏ ਤੇ ਉਹਨਾਂ ਦੇ ਸਾਹਮਣੇ ਕੋਈ ਅੜਿਆ ਨਹੀਂ, ਜਿਹੜਾ ਕੋਈ ਪੁਰਸ਼ ਉਹ ਮਾਰ ਦਿੱਤਾ।
ਤਿੰਨ ਕੀ ਬਾਤ ਸਭੋ ਜੋ ਕਹੀ ਹੈ।
ਸਾਰੀ ਗੱਲ ਦੱਸੀਏ, ਬਹੁਤ ਲੰਮੀ ਚੌੜੀ ਹੈ, ਕਸੂਰ ਦੇ ਵਿੱਚ ਜੋ ਕੁਝ ਹੋਇਆ।
ਗ੍ਰੰਥ ਵਧਣ ਤੇ ਅਤ ਡਰ ਪਈ ਹੈ।
ਗ੍ਰੰਥ ਵੱਧ ਜਾਂਦਾ ਹੈ, ਇਸ ਕਰਕੇ ਸੰਖੇਪ ਵਿੱਚ ਹੀ ਦੱਸਿਆ ਹੈ।
ਦੋਹਰਾ ਬੇਗਮ ਹੋਤੀ ਸ਼ਾਹ ਕੀ ਸੋ ਤਿੰਨ ਹੋਤ ਦੀਵਾਨ।
ਸਾਧ ਸੰਗਤ ਜੀ, ਬਾਦਸ਼ਾਹ ਦੀ ਬੇਗਮ ਸੀ, ਉਹਦਾ ਇੱਕ ਦੀਵਾਨ ਸੀ।
ਦਿਲੇ ਰਾਮ ਤਿਸ ਨਾਮ ਥੋ ਵਿੱਚ ਲਾਹੌਰ ਬੜ ਥਾਮ।
ਉਹ ਦੀਵਾਨ ਦਾ ਨਾਮ ਸੀ ਦਿਲੇ ਰਾਮ, ਲਾਹੌਰ 'ਚ ਰਹਿੰਦਾ ਸੀ, ਲਾਹੌਰ ਵਿੱਚ ਉਹਦਾ ਘਰ ਬਹੁਤ ਤਗੜਾ ਸੀ।
ਚੌਪਈ ਉਸ ਦੀ ਬਹੁਤੀ ਦਰਬ ਕਮਾਈ,
ਉਸ ਦਿਲੇ ਰਾਮ ਦੀਵਾਨ ਨੇ ਦੋ ਨੰਬਰ ਦੀ ਕਮਾਈ ਬਹੁਤ ਕੀਤੀ, ਬਹੁਤ ਪੈਸਾ ਸਰਕਾਰੀ ਖਜ਼ਾਨਿਆਂ ਚ ਚੂਨਾ ਲਾ ਕੇ ਜਾਂ ਲੋਕਾਂ ਕੋਲੋਂ ਇਕੱਠਾ ਕਰਕੇ ਤੇ ਆਪਣਾ ਖਜ਼ਾਨਾ ਭਰ ਲਿਆ।
ਇੱਕ ਥਾਂ ਰੋਕੜ ਕਰੋੜ ਦਬਾਈ,
ਇੱਕ ਕਰੋੜ ਰੁਪਈਆ ਇੱਕੋ ਥਾਂ ਤੇ ਦੱਬਿਆ ਉਸਨੇ, ਇੱਕ ਕਰੋੜ ਰੁਪਈਆ। ਇੱਕ ਕਰੋੜ ਰੁਪਈਆ ਉਸ ਜ਼ਮਾਨੇ 'ਚ ਬਹੁਤ ਵੱਡੀ ਅਹਿਮੀਅਤ ਰੱਖਦਾ ਸੀ। ਉਹਨੇ ਇੰਨਾ ਪੈਸਾ ਸਰਕਾਰੀ ਖਜ਼ਾਨਿਆਂ ਦਾ ਆਪਣੇ ਥੱਲੇ ਕੀਤਾ, ਅਧੀਨ ਕੀਤਾ ਹੋਇਆ ਸੀ।
ਔਰ ਉੱਪਰ ਸੀ ਗਿਣਤ ਨਾ ਕਾਈ,
ਕਰੋੜ ਤੋਂ ਉੱਤੇ ਵੀ ਸਨ ਜਿਹੜੀ ਗਿਣਤੀ ਨਹੀਂ ਦੱਸ ਸਕਦੇ। ਹੋਰ ਜਿਹੜਾ ਮਾਲ ਮੱਤਾ ਸੀ ਵੱਖਰਾ ਸੀ, ਕਰੋੜ ਰੁਪਈਆ ਦਾ ਨਗਦ ਪੈਸੇ ਸਨ। ਹਾਂਜੀ,
ਬਹੁਤ ਲੱਖਣ ਕੇ ਗਹਿਣੇ ਥਾਈ,
ਔਰ ਕਈ ਲੱਖਾਂ ਰੁਪਇਆਂ ਦੇ ਗਹਿਣੇ ਸਨ, ਹੀਰੇ ਮੋਤੀ ਸਨ, ਜਿਹੜੇ ਦਿਲੇ ਰਾਮ ਦੀਵਾਨ ਨੇ, ਬਾਦਸ਼ਾਹ ਦੀ ਬੇਗਮ ਦੇ ਦੀਵਾਨ ਨੇ ਲਾਹੌਰ ਦੇ ਵਿੱਚ ਰੱਖੇ ਸਨ ਸਾਂਭ ਕੇ ਪਹਿਲਾਂ।
ਹਜ਼ਾਰ ਸੈਂਕੜਨ ਕੀ ਗਿਣਤ ਨਾ ਕਾਈ,
ਹਜ਼ਾਰਾਂ ਸੈਂਕੜਿਆਂ ਦੀ ਗਿਣਤੀ ਕੋਈ ਨੀ, ਕਰੋੜਾਂ ਦੇ ਵਿੱਚ ਸੀਗਾ ਉਹ ਧਨ ਦੌਲਤ। ਹਾਂਜੀ,
ਸੁਣੋ ਸੋ ਉਨ ਸੋ ਕੈਸ ਬਿਹਾਈ,
ਹੁਣ ਦਿਲੇ ਰਾਮ ਨਾਲ ਕਿੱਦਾਂ ਬੀਤੀ ਉਹ ਕਹਾਣੀ ਬੜੀ ਲੰਮੀ ਚੌੜੀ ਹੈ, ਭਾਈ ਰਤਨ ਸਿੰਘ ਜੀ ਦੱਸਦੇ ਹਨ।
ਕਾਬਲ ਤੇ ਸ਼ਾਹ ਅਹਿਮਦ ਆਵੇ,
ਜਦੋਂ ਅਹਿਮਦ ਸ਼ਾਹ ਕਾਬਲ ਤੋਂ ਚੱਲਦਾ ਸੀਗਾ, ਪੰਜਾਬ ਦੇ ਗਰੀਬ ਤੇ ਅਮੀਰ ਸਭ ਲੋਕਾਂ ਨੂੰ ਫਿਕਰ ਪੈ ਜਾਂਦਾ ਸੀ ਵੀ ਸਾਡਾ ਖਜ਼ਾਨਾ ਲੁੱਟ ਕੇ ਲੈ ਜਾਏਗਾ। ਉਦੋਂ ਦੀ ਕਹਾਵਤ ਚੱਲੀ ਆਉਂਦੀ ਹੈ, ਖਾਧਾ ਪੀਤਾ ਲਾਏ ਦਾ ਬਾਕੀ ਅਹਿਮਦ ਸ਼ਾਹ ਦਾ, ਖਾਧਾ ਪੀਤਾ ਵੀ ਜੋ ਕੁਝ ਖਾ ਪੀ ਲਓ ਆਪਣਾ ਹੈ, ਬਾਕੀ ਤੇ ਸਾਰਾ ਅਹਿਮਦ ਸ਼ਾਹ ਅਬਦਾਲੀ ਲੁੱਟ ਕੇ ਲੈ ਜਾਏਗਾ। ਇਸ ਕਰਕੇ ਜਿਹੜੇ ਗਰੀਬ ਆਦਮੀ ਸਨ ਉਹਨਾਂ ਨੂੰ ਤਾਂ ਇੰਨੀ ਚਿੰਤਾ ਨਹੀਂ ਸੀ ਹੁੰਦੀ ਵੀ ਚੱਲ ਸਾਡੇ ਕੋਲ ਹੈ ਹੀ ਕੀ ਹੈ ਜਿਹੜਾ ਲੈ ਜਾਏਗਾ। ਵੱਧ ਤੋਂ ਵੱਧ ਕਿਸੇ ਦੇ ਘਰ ਕੋਈ ਭੇਡ ਬੱਕਰੀ ਹੁੰਦੀ ਸੀ, ਗਾਂ ਮੱਝ ਹੁੰਦੀ ਸੀ ਲੋਕਾਂ ਦੇ, ਤੇ ਉਹ ਲੁੱਟ ਕੇ ਲੈ ਜਾਂਦਾ ਸੀ ਅਬਦਾਲੀ, ਉਹ ਵੀ ਨਹੀਂ ਸੀ ਛੱਡਦਾ। ਜੇ ਕਿਸੇ ਦੇ ਘਰ ਪਿੱਤਲ ਦੀ ਥਾਲੀ ਜਾਂ ਪਿੱਤਲ ਦਾ ਕੋਈ ਭਾਂਡਾ ਹੁੰਦਾ ਸੀ, ਪਰਾਤ ਜਾਂ ਤਵਾ, ਉਹ ਵੀ ਚੁੱਕ ਕੇ ਲੈ ਜਾਂਦਾ ਸੀਗਾ। ਮਿੱਟੀ ਦੇ ਭਾਂਡੇ ਲੋਕ ਰੱਖਿਆ ਕਰਦੇ ਸੀਗੇ, ਬਈ ਅਬਦਾਲੀ ਨੇ ਲੈ ਹੀ ਜਾਣੇ ਆ, ਆਪਾਂ ਪਿੱਤਲ ਦੇ ਭਾਂਡੇ ਵੀ ਨਾ ਰੱਖੀਏ। ਇੱਥੋਂ ਤੱਕ ਹਾਲਤ ਮਾੜੀ ਸੀ ਦੇਸ਼ ਦੀ, ਗਰੀਬ ਲੋਕਾਂ ਦਾ ਤਾਂ ਇੰਨਾ ਹੁੰਦਾ ਸੀ ਵੀ ਆਪਣੇ ਬਾਲ ਬੱਚਿਆਂ ਨੂੰ ਲੈ ਕੇ ਤੇ ਉਹ ਵਿਚਾਰੇ ਘਰਾਂ ਨੂੰ ਛੱਡ ਕੇ ਦੌੜ ਜਾਂਦੇ ਸਨ। ਕੋਈ ਪਹਾੜਾਂ ਨੂੰ ਦੌੜ ਜਾਂਦਾ ਸੀ, ਕੋਈ ਮਾਲਵੇ ਨੂੰ ਦੌੜ ਜਾਂਦਾ ਸੀ, ਕੋਈ ਸਿੰਘਾਂ ਦੇ ਦਲ ਚ ਰਲ ਜਾਂਦਾ ਸੀ। ਪਰ ਜਿਹੜੇ ਅਮੀਰ ਸਨ ਉਹਨਾਂ ਵਾਸਤੇ ਬੜੀ ਸਮੱਸਿਆ ਸੀ, ਉਹ ਕਿੱਥੇ ਜਾਣ? ਜੇ ਅਬਦਾਲੀ ਨੂੰ ਪਤਾ ਲੱਗੇਗਾ ਇੰਨਾ ਪੈਸਾ ਅਬਦਾਲੀ ਖੋਹ ਕੇ ਲੈ ਜਾਏਗਾ। ਸੋ ਦਿਲੇ ਰਾਮ ਜਿਹੜਾ ਸੀ ਉਹਨੂੰ ਵੀ ਫਿਕਰ ਹੁੰਦਾ ਸੀ, ਕਰੋੜਾਂ ਰੁਪਈਆ ਉਹਨੇ ਆਪਣੇ ਥੱਲੇ ਜਮ੍ਹਾਂ ਕੀਤਾ ਹੋਇਆ ਸੀ, ਲੁਕੋਇਆ ਹੋਇਆ ਸੀ।
ਦਿੱਲੀ ਪੱਤ ਤਿਸ ਮੋੜਿਓ ਚਾਹਵੇ,
ਅਬਦਾਲੀ ਜਦੋਂ ਚੜ ਕੇ ਆਉਂਦਾ ਸੀ ਤੇ ਦਿੱਲੀ ਦੇ ਬਾਦਸ਼ਾਹ ਨੂੰ ਵੀ ਫਿਕਰ ਹੁੰਦਾ ਸੀ ਤੇ ਉਹ ਵੀ ਉਹਨੂੰ ਪਿਛਾ ਮੋੜਨਾ ਚਾਹੁੰਦਾ ਸੀ।
ਕਈ ਵਾਰ ਇਮ ਭਇਓ ਹਕਾਮ,
ਏਦਾਂ ਕਈ ਵਾਰ ਹੋਇਆ ਮੁਗਲਾਂ ਦੇ ਤੇ ਪਠਾਣਾਂ ਦੀ ਲੜਾਈ ਵਿੱਚ, ਕਈ ਵਾਰੀ ਮੁਗਲ ਹਾਰੇ, ਕਈ ਵਾਰੀ ਪਠਾਣਾਂ ਨੂੰ ਨਜ਼ਰਾਨੇ ਦੇ ਕੇ ਮੋੜਿਆ। ਹਾਂਜੀ,
ਲਾਹੌਰ ਸਰਹੰਦ ਕੀਓ ਦੰਗੈ ਮੁਕਾਮ,
ਲਾਹੌਰ ਤੇ ਸਰਹੰਦ ਵਿੱਚ ਤਾਂ ਬਹੁਤ ਲੜਾਈਆਂ ਪਠਾਣਾਂ ਤੇ ਮੁਗਲਾਂ ਦੀਆਂ ਹੋਈਆਂ। ਕਈ ਵਾਰੀ ਸਰਹੰਦ ਤੇ ਕਬਜ਼ਾ ਪਠਾਣ ਕਰ ਲੈਂਦੇ, ਕਈ ਵਾਰੀ ਮੁਗਲ ਕਰ ਲੈਂਦੇ ਸਨ। ਲਾਹੌਰ ਵਿੱਚ ਵੀ ਇੱਦਾਂ ਹੀ ਹੁੰਦਾ ਸੀ।
ਤੁਰਕਨ ਕੀਓ ਤੇ ਸਿੰਘਨ ਬੁਰਾ,
ਸਾਧ ਸੰਗਤ ਜੀ, ਤੁਰਕਾਂ ਨੇ ਸਿੰਘਾਂ ਦਾ ਉੱਥੇ ਬਹੁਤ ਬੁਰਾ ਕੀਤਾ ਸੀ, ਕਿਉਂਕਿ ਪੰਜਾਬ ਵਿੱਚ ਭਾਵੇਂ ਮੁਗਲ ਸਨ ਤੇ ਭਾਵੇਂ ਪਠਾਣ, ਸਿੱਖਾਂ ਦਾ ਕੋਈ ਵੀ ਮਿੱਤਰ ਨਹੀਂ ਸੀ। ਸਿੱਖਾਂ ਨੂੰ ਮਾਰਨ ਦੇ ਵਾਸਤੇ ਸਾਰੇ ਹੀ ਮੁਗਲ ਤੇ ਪਠਾਣ ਉਹ ਕਮਰ ਕਸੇ ਕਰਕੇ ਪਿੱਛੇ ਚੜੇ ਰਹਿੰਦੇ ਸਨ। ਅਬਦਾਲੀ ਨੇ ਵੱਡਾ ਘੱਲੂਘਾਰਾ ਕੀਤਾ ਸੀ ਤੇ ਮੁਗਲਾਂ ਨੇ ਛੋਟਾ ਕੀਤਾ ਸੀ, ਇਸ ਕਰਕੇ ਖਾਲਸੇ ਦਾ ਤਾਂ ਹਰ ਜਗ੍ਹਾ ਤੇ ਨੁਕਸਾਨ ਹੁੰਦਾ ਰਿਹਾ।
ਸੋ ਬੁਰਾ ਸਿਰ ਸ਼ਹਿਰਨ ਪਰਾ,
ਹੁਣ ਜਿਹੜਾ ਬੁਰਾ ਕੀਤਾ ਸੀ ਸਿੱਖਾਂ ਦਾ ਉਹ ਇਹਨਾਂ ਸ਼ਹਿਰਾਂ ਦੇ ਸਿਰ ਤੇ ਆ ਪਿਆ, ਸਰਹੰਦ, ਕਸੂਰ, ਲਾਹੌਰ, ਇਹ ਸ਼ਹਿਰਾਂ ਨੂੰ ਭੁਗਤਣਾ ਪਿਆ।
ਦੋਹਰਾ ਦੱਖਣ ਤੈ ਮਰਹੱਟੇ ਆਏ, ਕਰਨ ਸ਼ਾਹੇ ਸੋ ਜੰਗ,
ਦੱਖਣ ਤੋਂ ਮਰਹੱਟੇ ਆਏ ਬਾਦਸ਼ਾਹ ਦੇ ਨਾਲ ਅਬਦਾਲੀ ਨਾਲ ਲੜਾਈ ਕਰਨ ਲਈ। ਮਰਹੱਟਿਆਂ ਦੀ ਫੌਜ ਬਹੁਤ ਵੱਡੀ ਚੜ ਕੇ ਆਈ ਸੀ।
ਪਰਦੇਸੀ ਮਿਤ ਦਰਬ ਕੇ ਭਏ ਲਾਹੌਰੀਏ ਤੰਗ,
ਭਾਵੇਂ ਮਰਹੱਟੇ ਤੇ ਭਾਵੇਂ ਪਠਾਣ, ਪੰਜਾਬੀ ਤੇ ਕੋਈ ਨਹੀਂ ਸੀ, ਪਰਦੇਸੀ ਸਨ। ਪਰਦੇਸੀ ਕਦੀ ਕਿਸੇ ਦਾ ਕੋਈ ਲਿਹਾਜ਼ ਥੋੜਾ ਕਰਦੇ ਹੈ। ਪਠਾਣ ਵੀ ਲੁੱਟਣ ਆਉਂਦੇ ਸੀ ਤੇ ਮਰਹੱਟੇ ਵੀ ਪੰਜਾਬ ਨੂੰ ਲੁੱਟਣ ਹੀ ਆਏ। ਉਹ ਪੰਜਾਬ ਦੀ ਮਦਦ ਕਰਨ ਨਹੀਂ ਆਏ, ਲੁੱਟਣ ਆਏ। ਉਹਨਾਂ ਨੇ ਸਰਹੰਦ ਵੀ ਲੁੱਟਿਆ, ਜਲੰਧਰ ਵੀ ਲੁੱਟਿਆ, ਲਾਹੌਰ ਵੀ ਲੁੱਟਿਆ, ਮਰਾਠਿਆਂ ਨੇ ਵੀ ਲੁੱਟਿਆ ਤੇ ਪਠਾਣਾ ਨੇ ਵੀ ਲੁੱਟਿਆ, ਪਠਾਣਾ ਨੇ ਕਈ ਵਾਰ ਲੁੱਟਿਆ। ਹੁਣ ਲਾਹੌਰੀਏ ਦੇ ਪੰਜਾਬੀ ਜਿਹੜੇ ਸਨ ਤੰਗ ਹੋ ਗਏ, ਭਾਵੇਂ ਹਿੰਦੂ ਸਨ ਭਾਵੇਂ ਮੁਸਲਮਾਨ ਸਨ, ਪੰਜਾਬ ਦੇ ਲੋਕ ਜਿਹੜੇ ਸਨ ਉਹ ਇਸ ਗੱਲ ਤੋਂ ਤੰਗ ਸਨ ਵੀ ਬਗਾਨੇ ਆਉਂਦੇ ਨੇ ਸਾਨੂੰ ਲੁੱਟ ਕੇ ਲੈ ਜਾਂਦੇ ਨੇ, ਸਾਡਾ ਖੁਰਾ ਖੋਜ ਮਿਟਾ ਜਾਂਦੇ ਨੇ, ਕਈ ਕਈ ਸਾਲ ਅਸੀਂ ਰੋਟੀ ਖਾਣ ਜੋਗੇ ਨਹੀਂ ਰਹਿੰਦੇ। ਏਦਾਂ ਦੀ ਹਾਲਤ ਸੀ ਪੰਜਾਬ ਦੇ ਵਿੱਚ।
ਚੌ ਪਈ ਮਰਹੱਟੇ ਤਲਬ ਨੇ ਬਾਬੋ ਲੇ,
ਮਰਹੱਟੇ ਜਿਹੜੇ ਸਨ ਉਹ ਲਾਹੌਰ ਦੇ ਨਵਾਬਾਂ ਕੋਲੋਂ, ਸਰਹੰਦ ਦੇ ਨਵਾਬਾਂ ਕੋਲੋਂ, ਦਿੱਲੀ ਦੇ ਨਵਾਬ ਗਾਜ਼ੀ ਦੀਨ ਕੋਲੋਂ ਬਹੁਤ ਪੈਸਾ ਲੈਂਦੇ ਸਨ।
ਨਵਾਬ ਕਹੇ ਲੈ ਲਾਹੌਰੋਂ ਦੇ,
ਤੇ ਗਾਜ਼ੀ ਦੀਨ ਜਿਹੜਾ ਸੀ ਉਹ ਵੀ ਬੇਈਮਾਨ ਹੋ ਗਿਆ ਤੇ ਉਹ ਮਰਾਠਿਆਂ ਨੂੰ ਕਹਿੰਦਾ ਸੀ ਮੈਂ ਤੁਹਾਨੂੰ ਲਾਹੌਰ ਤੋਂ ਲੈ ਕੇ ਦਿਆਂਗਾ ਪੈਸੇ। ਉਹ ਵੀ ਜਿਹੜਾ ਮਰਾਠਿਆਂ ਦਾ ਖਰਚਾ ਉਹ ਵੀ ਪੰਜਾਬ ਸਰਕਾਰ ਦੇ ਸਿਰ ਹੀ ਪੈਂਦਾ ਸੀ।
ਇਸ ਡਰ ਲਾਹੌਰੋਂ ਟਕਾ ਨਿਕਾਰਾ,
ਦਿਲੇ ਰਾਮ ਨੂੰ ਪਤਾ ਲੱਗਾ ਵੀ ਲਾਹੌਰ ਦੇ ਵਿੱਚ ਮਰਾਠੇ ਵੀ ਹੱਥ ਮਾਰ ਸਕਦੇ ਆ ਤੇ ਪਠਾਣ ਵੀ। ਦਿਲੇ ਰਾਮ ਨੇ ਆਪਣਾ ਪੈਸਾ ਜਿੰਨਾ ਵੀ ਸੀ ਉਹ ਲਾਹੌਰ ਤੋਂ ਸਿਫਟ ਕਰ ਲਿਆ।
ਸ਼ਾਹਨ ਕਸੂਰ ਮੇ ਬਹੁਤ ਦਾਰਾ,
ਕਸੂਰ ਸ਼ਹਿਰ ਦੇ ਵਿੱਚ ਉੱਥੇ ਜਾ ਕੇ ਦਿਲੇ ਰਾਮ ਨੇ ਆਪਣੀ ਹਵੇਲੀ ਬਣਾ ਲਈ ਤੇ ਪੈਸਾ ਸਾਰਾ ਉੱਥੇ ਜਾ ਕੇ ਜਮ੍ਹਾਂ ਕਰ ਲਿਆ।
ਦਿਲੇ ਰਾਮ ਕੇ ਪੁੱਤ ਥੇ ਜੋਏ,
ਦਿਲੇ ਰਾਮ ਜਿਹੜਾ ਬਹੁਤ ਵੱਡਾ ਦੀਵਾਨ ਬਾਦਸ਼ਾਹ ਹੋਇਆ ਦਿੱਲੀ ਦਾ, ਉਹਦੇ ਜਿਹੜੇ ਪੁੱਤਰ ਸਨ
ਤਿੰਨ ਪੀ ਟਕਾ ਕਸੂਰ ਦਇਓ ਢੋਏ,
ਉਹਨਾਂ ਨੇ ਵੀ ਆਪਣੀ ਸਾਰੀ ਜਿੰਨੀ ਜਰ ਜ਼ਮੀਨ ਸੀ ਪੈਸਾ ਸੀ ਉਹ ਸਾਰਾ ਕਸੂਰ ਢੋ ਦਿੱਤਾ।
ਕੋਟ ਟਕਾ ਉਹਾਂ ਪੁੱਜਿਓ ਨਾ ਪੂਰਨ,
ਕਹਿੰਦੇ 1 ਕਰੋੜ ਰੁਪਈਆ ਸੀਗਾ ਜਿਹਦੇ ਚੋਂ ਪੂਰਾ ਨਹੀਂ ਪਹੁੰਚਿਆ ਕਸੂਰ।
5 ਲੱਖ ਤੇ ਤਹਿ ਗਏ ਊਰਨ,
5 ਲੱਖ ਘਾਟ ਯਾਨੀ 95 ਲੱਖ ਰੁਪਈਆ ਜਿਹੜਾ ਸੀ ਉਹ ਦਿਲੇ ਰਾਮ ਦਾ ਕਸੂਰ ਚ ਪਹੁੰਚ ਚੁੱਕਾ ਸੀ ਉਸ ਵੇਲੇ ਜਦੋਂ ਖਾਲਸੇ ਨੇ ਕਸੂਰ ਤੇ ਹਲਾ ਬੋਲਿਆ।
ਗਹਿਣੋ ਕਈ ਲੱਖ ਕੋ ਗਯੋ,
ਕਈ ਲੱਖ ਦਾ ਗਹਿਣਾ ਸੋਨਾ ਚਾਂਦੀ ਹੀਰੇ ਮੋਤੀ ਸਨ।
ਹੋ ਅਣਗਿਣਤ ਨਾ ਲਿਖਣੋ ਆਯੋ,
ਅਣਗਿਣਤ ਸਨ। ਕਵੀ ਜੀ ਕਹਿੰਦੇ ਮੈਂ ਲਿਖ ਨਹੀਂ ਸਕਦਾ, ਮੈਨੂੰ ਇੰਨਾ ਪਤਾ ਨਹੀਂ ਵੀ ਕਿੰਨੇ ਸਨ, ਪਰ 95 ਲੱਖ ਨਗਦ ਦਾ ਤਾਂ ਪੱਕਾ ਪਤਾ ਹੈ ਤੇ ਬਾਕੀ ਹੀਰੇ ਮੋਤੀ ਜਵਾਹਰਾਤ ਉਹ ਵੀ ਕਈ ਲੱਖਾਂ ਦੇ ਸਨ।
ਕਬੀਲੇ ਪੀ ਉਹਾਂ ਦਏ ਕਲਾਏ,
ਔਰ ਦਿਲੇ ਰਾਮ ਦੀਵਾਨ ਦੀਆਂ ਜਿਹੜੀਆਂ ਨੋਹਾਂ ਸੀਗੀਆਂ ਉਹਦੇ ਪਰਿਵਾਰ ਸਨ ਉਹ ਵੀ ਉਹਨਾਂ ਨੇ ਉੱਥੇ ਭੇਜ ਦਿੱਤੇ।
ਕਸੂਰ ਆਕੀ ਲੱਖ ਤਹਿ ਬਹਿ ਜਾਏ,
ਉਹ ਸਾਰੇ ਇਸ ਕਰਕੇ ਕਸੂਰ ਜਾ ਬੈਠੇ ਸਨ ਵੀ ਕਸੂਰ ਦੇ ਵਿੱਚ ਨਾ ਤਾਂ ਮਰਾਠਿਆਂ ਦਾ ਖਤਰਾ ਹੈ ਤੇ ਨਾ ਪਠਾਣਾ ਦਾ, ਤੇ ਸਿੱਖਾਂ ਦੀ ਤਾਂ ਇੰਨੀ ਹਿੰਮਤ ਨਹੀਂ ਵਿਚਾਰੇ ਜਾ ਕੇ ਲੁੱਟ ਲੈਣਗੇ। ਉਹਨਾਂ ਨੂੰ ਸਿੱਖਾਂ ਬਾਰੇ ਸੁਪਨਾ ਵੀ ਨਹੀਂ ਸੀ ਵੀ ਸਿੱਖ ਵੀ ਕਸੂਰ ਲੁੱਟ ਲੈਣਗੇ, ਸਿੱਖਾਂ ਦੀ ਗਿਣਤੀ ਥੋੜੀ ਸਮਝਦੇ ਸਨ ਤੇ ਅਬਦਾਲੀ ਦੀ ਗਿਣਤੀ 2.5-2.5 ਲੱਖ ਫੌਜ ਆਉਂਦੀ ਸੀ, ਮਰਾਠਿਆਂ ਦੀ 2-2 ਲੱਖ 2.5-2.5 ਲੱਖ ਫੌਜ ਆਉਂਦੀ ਸੀ। ਜੇ ਉਹ ਨਹੀਂ ਲੁੱਟ ਸਕਦੇ ਤੇ 10-20 ਹਜ਼ਾਰ ਸਿੱਖਾਂ ਦਾ ਕਿਆ ਹੌਸਲਾ ਪਏਗਾ। ਇਸ ਕਰਕੇ ਜਿੰਨਾ ਪੈਸੇ ਵਾਲੇ ਲੋਕ ਸਨ ਉਹਨਾਂ ਨੇ ਆਪਣਾ ਪੈਸਾ ਜਿਹੜਾ ਸੀ ਉਹ ਕਸੂਰ ਸ਼ਹਿਰ ਦੇ ਵਿੱਚ ਸੇਵ ਕੀਤਾ ਹੋਇਆ ਸੀ।
ਸਮੇਂ ਕਰਤੇ ਕੋ ਐਸੋ ਭਯੋ,
ਪਰ ਪਰਮੇਸ਼ਰ ਨੇ ਜੋ ਕੁਝ ਕਰਨਾ ਹੁੰਦਾ ਹੈ ਉਹਨੂੰ ਟਾਲ ਕੋਈ ਨਹੀਂ ਸਕਦਾ। ਕਰਤੇ ਪੁਰਖ ਦੀ ਖੇਡ ਹੈ, ਕਰਤਾ ਜੋ ਕਰਤਾ ਹੈ ਨਾ ਉਹ ਆਪਣੀ ਵਿਉਂਤ ਬਣਾ ਕੇ ਪਹਿਲਾਂ ਹੀ ਰੱਖਦਾ। ਸਿੰਘਾਂ ਦੇ ਖਜ਼ਾਨੇ ਭਰਨੇ ਸਨ ਤਾਂ ਸਮਝੋ ਖਜ਼ਾਨੇ ਸਾਰੇ ਉੱਥੇ ਇਕੱਠੇ ਹੋ ਗਏ।
ਰਹਿਣੋ ਨਹਿ ਥੋ ਸੋ ਉਹਾਂ ਗਯੋ,
ਉਸ ਰਹਿਣਾ ਨਹੀਂ ਸੀ ਨਾ ਦਿਲੇ ਰਾਮ ਦੇ ਕੋਲ ਪੈਸਾ, ਲੋਕਾਂ ਦੇ ਹੋਰਾਂ ਦੇ ਕੋਲ ਵੀ, ਉਹ ਸਾਰਾ ਲੋਕਾਂ ਨੇ ਜਾ ਕੇ ਕਸੂਰ ਵਿੱਚ ਜਮ੍ਹਾਂ ਕਰ ਦਿੱਤਾ। ਜਿਵੇਂ ਬਾਣੀ ਚ ਬਚਨ ਆਉਂਦਾ ਨਾ ਸੰਚਿਤ ਸੰਚਿਤ ਥੈਲੀ ਕੀਨੀ ਪ੍ਰਭ ਉਸ ਤੇ ਡਾਰ ਅਵਰ ਕੋ ਦੀਨੀ, ਲੋਕ ਜੋੜਦੇ ਜੋੜਦੇ ਮਰ ਜਾਂਦੇ, ਪਰਮੇਸ਼ਰ ਚੁੱਕ ਕਿਸੇ ਹੋਰ ਦੇ ਹੱਥ ਫੜਾ ਦਿੰਦਾ ਹੈ।
ਸਾਥ ਲਿਜਾਣੇ ਥੇ ਉਸਕੇ ਪ੍ਰਾਣ,
ਨਾਲ ਉਹਨਾਂ ਦੀ ਜਾਨਾਂ ਵੀ ਜਾਣੀਆਂ ਸਨ, ਦਿਲੇ ਰਾਮ ਦੀ ਜਾਨ ਵੀ ਜਾਣੀ ਸੀ।
ਉਨ ਪਰ ਆਉ ਵਿਦ ਪਹੁੰਚੀ ਆਣ,
ਇਹੋ ਜਿਹਾ ਸਮਾਂ ਕਸੂਰ ਦੇ ਵਿੱਚ ਆ ਪਹੁੰਚਿਆ।
ਦੋਹਰਾ ਹਵੇਲੀ ਦਿਲੇ ਸੋ ਰਾਮ ਕੀ ਲਈ ਸੋ ਪਹਿਲੇ ਲੂਟ।
ਹਵੇਲੀ ਦਿਲੇ ਰਾਮ ਦੀ ਹਵੇਲੀ ਜਿਹੜੀ ਕਸੂਰ ਦੇ ਵਿਚ ਸੀ ਉਹ ਪਹਿਲਾਂ ਲੁੱਟ ਲਈ।
ਖਬਰ ਸਰਦਾਰਨ ਜਬ ਪਈ ਰੱਖੀ ਆਮ ਤੈ ਹੂਟ।
ਜਦੋਂ ਸਿੰਘਾਂ ਸਰਦਾਰਾਂ ਨੂੰ ਪਤਾ ਲੱਗਾ ਵੀ ਲੋਕ ਤਾਂ ਦਿਲੇ ਰਾਮ ਦੀ ਹਵੇਲੀ ਚ ਬੜੀ ਮਾਲ ਮੱਤਾ ਬਹੁਤ ਚੁੱਕ ਰਹੇ, ਪੈਸਾ ਬਹੁਤ ਹੈ, ਤਾਂ ਫਿਰ ਜਥੇਦਾਰ ਹਰੀ ਸਿੰਘ, ਜੱਸਾ ਸਿੰਘ, ਰਾਮਗੜੀ ਸਾਰਿਆਂ ਨੇ ਪਹਿਰਾ ਲਾ ਦਿੱਤਾ ਉੱਥੇ ਵੀ ਇਹ ਹਵੇਲੀ ਨੀ ਲੁੱਟਣੀ ਪਾਈ, ਇਹ ਸਰਕਾਰ ਦਾ ਖਜ਼ਾਨਾ ਹੈ।
ਚੌਪਈ ਪਹਿਲੋਂ ਲੁਟੇਰੇ ਬੜੇ ਸੁਜਾਏ।
ਬਾਬਾ ਹਰੀ ਸਿੰਘ ਤੋਂ ਪਹਿਲਾਂ ਹੀ ਦੂਜੇ ਪਿੰਡਾਂ ਵਾਲੇ ਲੁਟੇਰੇ ਜਾ ਵੜੇ ਸਨ ਉਸ ਹਵੇਲੀ ਵਿਚ।
ਤਿੰਨ ਤਹਿਲੀ ਨੇ ਹੱਥ ਰੰਗਾਏ,
ਉਹਨਾਂ ਨੇ ਉੱਥੋਂ ਬਹੁਤ ਸਾਰਾ ਮਾਲ ਮੱਤਾ ਚੁੱਕ ਲਿਆ।
ਕਿਨ ਝੋਲੀ ਕਿਨ ਮਗਰੀ ਭੈ ਭਰੀ,
ਕਿਸੇ ਨੇ ਤੇ ਆਪਣੀ ਝੋਲੀ ਦੀ ਪਾ ਲਿਆ ਤੇ ਕਿਸੇ ਨੇ ਪੰਡ ਬੰਨ ਕੇ ਮਗਰੇ ਪਿੱਛੇ ਲਾ ਲਈ।
ਕਿਨ ਮੋਢੇ ਕਿਨ ਸਿਰ ਪਰ ਧਰੀ,
ਕਿਸੇ ਮੋਢੇ ਧਰੀ ਤੇ ਕੋਈ ਸਿਰ ਤੇ ਧਰੀ ਜਾਂਦਾ ਹੈ।
ਕਿਨ ਚਾਂਦੀ ਕਿਨ ਸੋਨੋ ਪਾਇਓ,
ਕਿਸੇ ਨੇ ਚਾਂਦੀ ਲੱਭੀ ਤੇ ਚੁੱਕ ਲਈ, ਕਿਸੇ ਨੇ ਸੋਨਾ ਚੁੱਕ ਲਿਆ।
ਜੋ ਪਹੁੰਚੋ ਸੋ ਆਯੋ ਅਗਾਯੋ,
ਜਿਹੜਾ ਵੀ ਆ ਉੱਥੇ ਗਿਆ ਉਹ ਰੱਜ ਕੇ ਹੀ ਆਇਆ। ਦਿਲੇ ਰਾਮ ਦੀ ਹਵੇਲੀ ਚ ਮਾਲ ਹੀ ਬਹੁਤ ਸੀ।
ਧਰ ਧਰ ਗਠਰੀ ਫਿਰ ਫਿਰ ਜਾਹੇ,
ਉਹ ਗੰਢੜੀਆਂ ਧਰ ਧਰ ਕੇ ਦੁਬਾਰਾ ਲੈਣ ਚਲੇ ਜਾਂਦੇ।
ਕਈਆਂ ਤੇਲਾ ਸਰਦਾਰ ਕਬ ਜਾਹੇ,
ਤੇ ਸਰਦਾਰ ਖੋ ਲੈਂਦੇ ਉਹਨਾਂ ਦੇ ਕੋਲੋਂ, ਕਈਆਂ ਦੇ ਕੋਲੋਂ।
ਕਬੈ ਸਰਦਾਰ ਨੇ ਯੋ ਲੱਖ ਲਈ,
ਸਰਦਾਰਾਂ ਨੂੰ ਪਤਾ ਲੱਗਿਆ ਵੀ ਇੱਥੇ ਤਾਂ ਬਹੁਤ ਮਾਲ ਪਿਆ ਹੈ,
ਇਹਾਂ ਦੌਲਤ ਕਿਤ ਇਕੱਠੀ ਪਈ,
ਇੱਥੇ ਕਿਤੋਂ ਵੱਡਾ ਹੀ ਖਜ਼ਾਨਾ ਇਕੱਠਾ ਕਰਕੇ ਰੱਖਿਆ ਹੋਇਆ ਜਾਪਦਾ ਹੈ।
ਖੋਹੀ ਖੋਹਾ ਖੋਹੀ ਕਿਛ ਸਰਦਾਰਨ ਕਰੀ,
ਉੱਥੇ ਸਿੰਘਾਂ ਸਰਦਾਰਾਂ ਵਿਚ ਵੀ ਖੋਹਾ ਖਾਈ ਹੋ ਗਈ, ਸਭ ਖੋ ਲਿਆ ਉਹਨਾਂ ਨੇ।
ਇਹ ਸਰਦਾਰਨ ਕਿਛ ਹੱਥ ਪਰੀ,
ਉਹ ਮਾਇਆ ਕੁਝ ਪੈਸਾ ਕੁਝ ਸੋਨਾ ਚਾਂਦੀ ਸਰਦਾਰਾਂ ਦੇ ਹੱਥ ਚੜ ਗਿਆ।
ਸਰਦਾਰਨ ਤੇ ਭੀ ਰੱਖੀ ਨਾ ਗਈ,
ਸਰਦਾਰਾਂ ਕੋਲੋਂ ਵੀ ਸਾਂਭੀ ਨਹੀਂ ਗਈ।
ਫੌਜ ਸਰਦਾਰਨ ਪਾਸ ਨਾ ਰਹੀ,
ਸਰਦਾਰਾਂ ਦੀ ਫੌਜ ਵੀ ਸਰਦਾਰਾਂ ਤੋਂ ਪਰੇ ਹੋ ਗਈ, ਦੂਰ ਹੋ ਗਈ।
ਆਪੋ ਆਪ ਸੋ ਲੁੱਟਣ ਗਈ,
ਆਪੋ ਆਪਣੀ ਫੌਜ ਵੀ ਲੁੱਟਣ ਚਲੀ ਗਈ। ਇਸ ਤਰ੍ਹਾਂ ਦੀ ਹਾਲਤ ਬਣ ਗਈ ਉੱਥੇ।
ਅਕੇਲਨ ਤੇ ਨਾ ਆਮ ਹਟਈ,
ਹੁਣ ਸਰਦਾਰਾਂ ਕੋਲੋਂ ਵੀ ਆਮ ਫੌਜ ਰੁਕਦੀ ਨਹੀਂ ਹੁੰਦੀ। ਜਦੋਂ ਲੁੱਟਮਾਰ ਦਾ ਮਸਲਾ ਆ ਜਾਂਦਾ, ਜਿਹਦਾ ਹੱਥ ਜੋ ਆਉਂਦਾ ਲੈ ਜਾਂਦਾ ਹੈ।
ਦੋਹਰਾ ਫੌਜ ਲੁੱਟ ਸਭ ਰਾਜ ਮੁੜੀ ਪਾਸ ਆਈ ਸਰਦਾਰਨ ਕੇਰ,
ਜਦੋਂ ਫੌਜ ਸਾਰੀ ਲੁੱਟ ਕੇ ਵਾਪਸ ਸਰਦਾਰਾਂ ਕੋਲ ਆਈ।
ਦੱਬੀ ਕੁੱਟੀ ਜੋ ਰਹੀ ਲਈ ਸਰਦਾਰਨ ਘੇਰ,
ਦੱਬੀ ਕੁੱਟੀ ਸੀ ਫੌਜ ਜਿਹਨਾਂ ਕੋਲ ਸੀਗਾ, ਸਰਦਾਰਾਂ ਨੇ ਘੇਰ ਲੈ ਲਿਆ, ਉਹ ਇੱਥੇ ਰੱਖੋ ਸਾਰਾ, ਤੁਸੀਂ ਕਿੱਥੇ ਲੈ ਕੇ ਜਾਓਗੇ, ਤੁਹਾਨੂੰ ਤਨਖਾਹ ਦੇ ਦਿਆਂਗੇ, ਹਿੱਸਾ ਦੇ ਦਿਆਂਗੇ, ਪਰ ਸਾਰੀ ਮਾਇਆ ਥੋੜਾ ਤੁਹਾਨੂੰ ਦੇਣੀ ਹੈ। ਏਦਾਂ ਉੱਥੇ ਫਿਰ ਗੱਲ ਬਣ ਗਈ ਕਸੂਰ ਦੇ ਵਿਚ।
ਚੌਪਈ ਰਾਮਗੜੀਏ ਆਓ ਮਿਸਲ ਘਨਈਏ,
ਰਾਮਗੜੀਏ ਤੇ ਘਨਈਆ ਦੀ ਮਿਸਲ ਸੀਗੀ। ਘਨਈਆ ਸਾਧ ਸੰਗਤ ਜੀ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਹੋਈ ਹੈ ਨਾ ਸਦਾ ਕੌਰ, ਉਹ ਘਨਈਆ ਦੀ ਮਿਸਲ ਚ ਰਾਣੀ ਹੋਈ ਹੈ। ਉਹਦਾ ਪਤੀ ਗੁਰਭਗਤ ਸਿੰਘ ਸੀ ਤੇ ਸਦਾ ਕੌਰ ਦਾ ਸਹੁਰਾ ਜੈ ਸਿੰਘ ਉਸ ਵੇਲੇ ਪੰਥ ਦਾ ਆਗੂ ਸੀਗਾ ਜਦੋਂ ਦੀ ਇਹ ਗੱਲ ਹੈ। ਤੇ ਘਨਈਆ ਦੀ ਤੇ ਰਾਮਗੜੀਆਂ ਦੀ ਥੋੜੀ ਆਪਸ ਜਾਣ ਪਛਾਣ ਸੀ। ਇਹ ਦੋਵਾਂ ਦਾ ਬਟਾਲੇ ਦਾ ਇਲਾਕਾ, ਬਟਾਲੇ ਪਹਿਲਾਂ ਰਾਮਗੜੀਆਂ ਦਾ ਰਾਜ ਰਿਹਾ ਤੇ ਬਾਅਦ ਵਿਚ ਘਨਈਆਂ ਦਾ ਉੱਥੇ ਹੀ ਰਾਜ ਰਿਹਾ। ਸਦਾ ਕੌਰ ਸਾਰੀ ਉਮਰ ਬਟਾਲੇ ਰਹੀ ਹੈ, ਉੱਥੇ ਉਹਦੀ ਹਵੇਲੀ ਹੁਣ ਵੀ ਮੌਜੂਦ ਹੈ।
ਕਰਤ ਡੇਰੇ ਤੇ ਇੱਕ ਥਾਂ ਵਈਏ,
ਇਹ ਦੋਵੇਂ ਮਿਸਲਾਂ ਘਨਈਏ ਤੇ ਰਾਮਗੜੀਏ ਨੇੜੇ ਨੇੜੇ ਡੇਰਾ ਕਰਦੇ ਸੀ, ਇਕੱਠਾ ਹੀ ਲੰਗਰ ਪਕਾਉਂਦੇ ਤੇ ਖਾਂਦੇ ਸੀ।
ਅੱਧੋ ਅੱਧੀ ਆਈ ਚੀਜ਼ਾਂ ਕਰਾਂ,
ਜਿਹੜੀ ਚੀਜ਼ ਲੁੱਟਮਾਰ ਇਹਨਾਂ ਨੂੰ ਦੋਵਾਂ ਮਿਸਲਾਂ ਨੂੰ ਮਿਲਦੀ ਸੀ, ਰਾਮਗੜੀਏ ਤੇ ਘਨਈਏ, ਅੱਧੀ ਅੱਧੀ ਵੰਡ ਲਿਆ ਕਰਦੇ ਸਨ।
ਇਮ ਕਰ ਉਨ ਵੱਡ ਮਤਲਬ ਸਰੈ,
ਇਹਨਾਂ ਦਾ ਕੰਮ ਸਰ ਜਾਂਦਾ ਸੀ ਦੋਵਾਂ ਮਿਸਲਾਂ ਦਾ, ਘਨਈਆ ਮਿਸਲ ਦਾ ਤੇ ਰਾਮਗੜੀਆ ਮਿਸਲ ਦਾ। ਲੰਗਰ ਵੀ ਇਕੱਠਾ ਹੁੰਦਾ ਸੀ ਲਗਭਗ, ਤੇ ਲੁੱਟਮਾਰ ਇਕੱਠੀ ਕਰਕੇ ਘੱਟ ਵੰਡ ਲੈਂਦੇ ਸਨ।
ਜਿਮ ਕਰ ਉਨ ਕੋ ਹੋਏ ਰਹਿਓ ਮੇਲ,
ਜਿਸ ਤਰ੍ਹਾਂ ਕਰਕੇ ਦਾ ਮੇਲ ਸੀ ਉਹਦਾ ਇੱਕ ਕਾਰਨ ਹੋਰ ਵੀ ਸੀ।
ਸੋ ਸੁਣਾਉ ਉਨ ਕੋ ਖੇਲ,
ਕਾਰਨ ਜਿਹੜੀ ਜਾਣ ਪਛਾਣ ਸੀ, ਨੇੜਤਾ ਸੀ, ਭਾਈਚਾਰਾ ਸੀ ਦੋ ਮਿਸਲਾਂ ਦਾ।
ਘਨਈਏ ਕਾਨੇ ਗਾਓ ਜ਼ਮੀਦਾਰ,
ਜਿਹੜੇ ਘਨਈਏ ਸੀ ਉਹ ਕਾਨੇ ਪਿੰਡ ਦੇ ਜ਼ਮੀਦਾਰ ਸਨ, ਜੱਟ ਸਨ।
ਤਰਖਾਣ ਰਾਮਗੜੀਏ ਨਾਨਕ ਵਾਰ,
ਰਾਮਗੜੀਏ ਜੱਸਾ ਸਿੰਘ ਤਰਖਾਣ ਦੇ ਉੱਥੇ ਨਾਨਕੇ ਸਨ।
ਇਮ ਕਰ ਇਨ ਉਨ ਬਣੀ ਸਿੱਧ, ਬਣੀ ਥੀ ਸਿਆਣ।
ਇਸ ਗੱਲ ਇੱਕ ਦੂਜੇ ਨੂੰ ਜਾਣਦੇ, ਜੱਸਾ ਸਿੰਘ ਦੀ ਤੇ ਜੈ ਸਿੰਘ ਦੀ ਇਸ ਤਰ੍ਹਾਂ ਜਾਣ ਪਛਾਣ ਸੀ ਵੀ ਉਹ ਜੱਸਾ ਰਾਮਗੜੀਏ ਦਾ ਉੱਥੇ ਨਾਨਕੇ ਸਨ ਤੇ ਜੈ ਸਿੰਘ ਦਾ ਉਹ ਜੱਦੀ ਪਿੰਡ ਸੀ।
ਰਹਿ ਇਕੱਤਰ ਇਤੇ ਪਛਾਣ।
ਇਸ ਕਰਕੇ ਇਹ ਦੋਵਾਂ ਪਿੰਡਾਂ ਕਾਨੇ ਤੋਂ ਕਨਈਆ ਮਿਸਲ ਪਈ ਨਾ, ਕਨਈਆ ਤੋਂ ਫਿਰ ਕਨਈਆ ਪੰਜਾਬੀ ਚ ਕਹਿ ਦਿੰਦੇ ਆ। ਕਾਨੇ ਪਿੰਡ ਦਾ ਸੀ ਜੈ ਸਿੰਘ ਤੇ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਉਥੋਂ ਦੇ ਦੋਤੇ ਸਨ ਜੱਸਾ ਸਿੰਘ ਰਾਮਗੜੀਏ, ਜਾਣ ਪਛਾਣ ਨੇੜਤਾ ਰੱਖਦੇ ਸਨ।
ਦਿਲੇ ਰਾਮ ਕੋ ਪੁੱਤਰ ਬੜ ਜੋ,
ਜਿਹੜਾ ਦਿਲੇ ਰਾਮ ਦਾ ਪੁੱਤਰ ਸੀਗਾ ਉਹਦੀ ਹਵੇਲੀ ਜਦੋਂ ਘੇਰਾ ਪਾਇਆ,
ਨਜ਼ਰ ਬੰਦ ਕਰ ਲੀਨੇ ਸੋ,
ਉਹਨਾਂ ਨੂੰ ਘੇਰ ਲਿਆ, ਨਜ਼ਰ ਬੰਦ ਕਰ ਲਿਆ, ਕੈਦ ਕਰ ਲਿਆ ਸਿੰਘਾਂ ਨੇ।
ਉਸ ਕੋ ਮਾਲ ਜੋ ਬਚ ਪਰਿਓ,
ਉਹਦਾ ਜਿਹੜਾ ਮਾਲ ਬਚਿਆ ਸੀ ਦਿਲੇ ਰਾਮ ਦੇ ਪੁੱਤਰ ਦਾ,
ਦੋ ਮਿਸਲ ਰਲ ਜਪ ਜਪ ਤਹਿ ਕਰਿਓ,
ਉਹ ਦੋਵਾਂ ਮਿਸਲਾਂ ਨੇ ਜਪਤ ਕਰ ਲਿਆ, ਰਾਮਗੜੀਆਂ ਨੇ ਤੇ ਕਨਈਆਂ ਨੇ, ਜਿੰਨਾ ਦਿਲੇ ਰਾਮ ਦਾ ਮਾਲ ਸੀਗਾ ਉਹ ਆਪਣੇ ਕਬਜ਼ੇ ਚ ਕਰ ਲਿਆ।
ਦੋਹਰਾ ਪਕੜ ਮਾਤ ਉਸ ਦੇ ਦੁੱਖ ਸਭ ਧਨ ਲਿਓ ਪੁੱਛਾਏ,
ਦਿਲੇ ਰਾਮ ਦੇ ਕੋਲੋਂ ਉਹਦੇ ਪੁੱਤਰ ਕੋਲੋਂ ਸਾਰਾ ਮਾਲ ਪੁੱਛ ਲਿਆ ਵੀ ਕਿੱਥੇ ਕਿੱਥੇ, ਸਾਰਾ ਉਹਨੇ ਦੱਸ ਦਿੱਤਾ।
ਜਿਸ ਦੱਸੈ ਤਿਸ ਫੜੈ ਤੁਰਤ, ਇਮ ਤਿੰਨ ਦਿਓ ਮਰਵਾਏ।
ਇਸ ਤਰ੍ਹਾਂ ਸਾਧ ਸੰਗਤ ਜੀ ਦਿਲੇ ਰਾਮ ਦਾ ਪੁੱਤਰ ਰਾਮਗੜੀਆਂ ਦੇ ਹੱਥੋਂ ਮਾਰਿਆ ਗਿਆ, ਜਿਹਨੂੰ ਮਾਰਦੇ ਕੁੱਟਦੇ ਪੁੱਛਦੇ ਰਹੇ ਉਹ ਦੱਸਦਾ ਰਿਹਾ ਵੀ ਮਾਰਿਆ ਗਿਆ।
ਚੌਪਈ ਧਰਿਓ ਤਰਾਇਓ ਉਨ ਕੱਢ ਦਿਓ,
ਜੋ ਕੁਝ ਧਰਿਆ ਧਰਾਇਆ ਸੀ ਦਿਲੇ ਰਾਮ ਦੇ ਪੁੱਤਰ ਨੇ ਕੱਢ ਕੇ ਵੀ ਦਿੱਤਾ ਰਾਮਗੜੀਆਂ ਨੂੰ।
ਇਮ ਕਰ ਉਸ ਹੀ ਕੋ ਜੀਓ ਗਯੋ,
ਪਰ ਇਹਨਾਂ ਨੇ ਉਹਨੂੰ ਛੱਡਿਆ ਨੀ, ਮਾਰ ਦਿੱਤਾ, ਜਾਨ ਤੋਂ ਮਾਰ ਦਿੱਤਾ।
ਉਸ ਕੋ ਲਾਗੀ ਜਿੰਦ ਪਿਆਰੀ,
ਜਾਨ ਪਿਆਰੀ ਸੀ ਵਿਚਾਰੇ ਨੂੰ ਦੱਸੀ ਜਾਂਦਾ ਸੀ।
ਦੀਨੀ ਉਨ ਕੱਢ ਦੌਲਤ ਸਾਰੀ,
ਉਹਨੇ ਸਾਰੀ ਦੌਲਤ ਕੱਢ ਕੇ ਦੇ ਦਿੱਤੀ ਰਾਮਗੜੀਆਂ ਨੂੰ ਤੇ ਕਨਈਆਂ ਨੂੰ।
ਉਨ ਜਾਨਿਓ ਮੰਗ ਕੇ ਖਾਊ,
ਉਹਨੇ ਸੋਚਿਆ ਵੀ ਜਾਨ ਬਚ ਗਈ ਮੰਗ ਕੇ ਖਾ ਲਾਂਗੇ, ਪਰ ਜਾਨ ਤਾਂ ਬਚੇ
ਕਿ ਮੈਂ ਜਿਵੇਂ ਮੈਂ ਔਰ ਕਮਾਉ
ਜਾਂ ਹੋਰ ਕਮਾ ਲਾਂਗਾ। ਜ਼ਿੰਦਗੀ ਰਹਿ ਜਾਵੇਗੀ ਤੇ ਬੰਦਾ ਕਮਾਈ ਵੀ ਕਰ ਲੈਂਦਾ, ਤੇ ਜ਼ਿੰਦਗੀ ਚਲੀ ਜਾਵੇ ਪੈਸਾ ਕੀ ਕਰਨਾ।
ਜਿੰਦ ਬਚਾ ਤੋ ਧਨ ਹੋਏ ਔਰ,
ਜਾਨ ਬਚ ਗਈ ਪੈਸਾ ਤਾਂ ਹੋਰ ਆ ਜਾਂਦਾ, ਪੈਸਾ ਤਾਂ ਆਉਣ ਜਾਣ ਵਾਲੀ ਚੀਜ਼ ਹੈ।
ਰੱਖੀ ਜਿੰਦ ਉਨ ਜਿੱਤ ਕਿਤ ਤਾਰ,
ਉਹਨੇ ਕਾਫੀ ਸਮਾਂ ਜਾਨ ਬਚਾਈ, ਇਹਨਾਂ ਨੂੰ ਪੈਸੇ ਦਿੱਤੇ।
ਜਿੰਦ ਰਹਿ ਤੋ ਤੀਰਥ ਜਾਊ,
ਜੇ ਕਹਿੰਦਾ ਅੱਜ ਜਾਨ ਬਚ ਗਈ ਤੇ ਤੀਰਥਾਂ ਤੇ ਚਲਾ ਜਾਵਾਂਗਾ।
ਜਿੰਦ ਰਹੇ ਹਰ ਭਗਤ ਕਮਾਊ,
ਜੇ ਜਾਨ ਬਚੀ ਭਗਤੀ ਕਰ ਲਾਂਗਾ ਤੀਰਥਾਂ ਤੇ ਜਾ ਕੇ।
ਜਿੰਦ ਰੱਖੀ ਉਨ ਇਸੇ ਵਿਚਾਰ,
ਵਿਚਾਰ ਕੇ ਉਹਨੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ।
ਸੋ ਪਾਪਨ ਉਨ ਦੀਨੋ ਮਾਰ,
ਪਰ ਪਾਪੀਆਂ ਨੇ, ਭਾਈ ਰਤਨ ਸਿੰਘ ਜੀ ਕਹਿੰਦੇ ਆ ਵੀ ਜਿਹੜਾ ਬੰਦਾ ਜਾਨ ਬਚਾਉਣ ਲਈ ਤੁਹਾਨੂੰ ਪੈਸੇ ਦੇ ਰਿਹਾ, ਤੁਸੀਂ ਉਹਦੇ ਕੋਲ ਲੈ ਕੇ ਉਹਦੀ ਜਾਨ ਤਾਂ ਨਾ ਲਓ। ਇਹਨਾਂ ਨੇ ਉਹਨੂੰ ਵੀ ਮਾਰ ਦਿੱਤਾ, ਪੈਸਾ ਵੀ ਲੈ ਲਿਆ, ਉਹਦੀ ਜਾਨ ਵੀ ਲੈ ਲਈ, ਜਿਹਦੇ ਕਰਕੇ ਫਿਰ ਇਹਨਾਂ ਦਾ ਤਪ ਤੇਜ ਘਟ ਗਿਆ ਸਿੰਘਾਂ ਦੇ ਵਿੱਚ। ਫਿਰ ਕਹਿੰਦੇ ਆ ਵੀ ਇਹ ਬਦਨਾਮ ਹੋ ਗਏ।
ਜਿਮ ਉਨ ਮਾਰਿਓ ਤਿਮ ਮੈਂ ਕਹੂੰ,
ਜਿਵੇਂ ਉਸ ਨੂੰ ਮਾਰਿਆ ਉਹ ਦੱਸਦੇ ਹਨ।
ਦਗਾ ਕੀਓ ਜਿਮ ਤਿਮ ਲਿਖਵੋ,
ਜੋ ਦਗਾ ਕਰਕੇ ਮਾਰਿਆ ਉਹ ਲਿਖਦੇ ਹਨ।
ਲੋਭ ਲਹਿਰ ਮੈਂ ਜਿਮ ਰੁੜ ਗਏ,
ਲੋਭ ਲਹਿਰ ਜਿਹੜੀ ਲਾਲਚ ਦੀ ਨਦੀ ਹੈ ਇਹਦੇ ਵਿਚ ਰੁੜ ਗਏ ਰਾਮਗੜੀਏ ਸਰਦਾਰ ਦੇ ਭਰਾ।
ਵਹੀ ਪਦਾਰਥ ਇਹਾਂ ਰਹੇ ਪਏ,
ਪਦਾਰਥ ਇੱਥੇ ਹੀ ਰਹਿ ਗਏ, ਕਿਉਂਕਿ ਮਾਇਆ ਦਾ ਨਾਲ ਨੀ ਜਾਣੀ, ਬੰਦੇ ਦਾ ਇਮਾਨ ਨਾਲ ਜਾਂਦਾ ਹੈ। ਸੋ ਖਾਲਸਾ ਜੀ ਇਸ ਤਰ੍ਹਾਂ ਕਸੂਰ ਸ਼ਹਿਰ ਦੇ ਵਿੱਚ ਇੱਕ ਪਾਣੇ ਵਰਤੇ ਹਨ, ਝਗੜਾ ਬਹੁਤ ਹੋ ਗਿਆ ਆਪਸ ਵਿੱਚ ਸਿੰਘਾਂ ਦਾ। ਬਾਅਦ ਵਿੱਚ ਜੱਸਾ ਸਿੰਘ ਆਹਲੂਵਾਲੀਏ ਨੇ ਆ ਕੇ ਫੈਸਲਾ ਕਰਵਾਇਆ, ਉਹ ਕਥਾ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਪ੍ਰਾਣ ਨਾਥ ਅਨਾਥ ਸਖੇ ਦੀਨ, ਹੇ ਸਮਰੱਥ।